ਆਕਾਸ਼ ਦੀ ਪੋਥੀ ਉਹਦਾ 8 ਬਾਪ ਉਹਦੀ 2 ਆਇਤ ਤੋਂ ਲੈ ਕੇ 9 ਬਾਪ ਉਹਦੀ 21 ਆਇਤ ਤੱਕ ਅਤੇ ਉਸ ਤੋਂ ਬਾਅਦ 11 ਬਾਪ ਉਹਦੀ 15 ਆਇਤ ਤੋਂ ਲੈ ਕੇ 19 ਆਇਤ ਤੱਕ ਅਸੀਂ ਅੱਜ ਪੜ੍ਹਾਂਗੇ। ਅਤੇ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਸੱਤ ਧੁਰੀਆਂ। ਮੈਂ ਜਾਣਦਾ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਖੇਡਾਂ ਨੂੰ ਦੇਖਣਾ ਪਸੰਦ ਕਰਦੇ ਆ, ਸ਼ਾਇਦ ਤੁਹਾਨੂੰ ਮੈਚ ਆਫ ਦੀ ਡੇ ਜਾਂ ਸਪੋਰਟਸ ਸੀਨ ਜਿਹੜੇ ਉਹ ਦੇਖਣਾ ਪਸੰਦ ਤੁਸੀਂ ਕਰਦੇ ਆ ਜਾਂ ਤੁਹਾਨੂੰ ਉਹਨਾਂ ਤੋਂ ਇਲਾਵਾ ਕੁਝ ਹੋਰ ਪਸੰਦ ਨਹੀਂ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਸਾਡੇ ਵਿੱਚ ਬਹੁਤ ਸਾਰੇ ਜਿਹੜੇ ਸਿਕਸ ਨੇਸ਼ਨ ਰਗਬੀ ਨੂੰ ਦੇਖ ਰਹੇ ਆ ਅਤੇ ਦੇਖਦੇ ਤੁਹਾਡੀਆਂ ਟੀ ਵੀ ਸਕਰੀਨਾਂ 'ਤੇ ਜਿਹੜੇ ਉਹ ਜਿਹਨੂੰ ਸਾਹਮਣੇ ਬੈਠੇ ਰਹਿੰਦੇ ਹੋਣਗੇ। ਅਤੇ ਮੇਰਾ ਅਨੁਮਾਨ ਇਹ ਵੀ ਹੈ ਕਿ ਬਹੁਤ ਸਾਰੇ 14 ਜੂਨ ਦੀ ਉਮੀਦ ਕਰ ਰਹੇ ਹੋਣਗੇ, ਜਦੋਂ ਕਿਉਂਕਿ ਸਕੋਟਲੈਂਡ ਅਤੇ ਜਰਮਨੀ ਦੇ ਖਿਲਾਫ ਜਿਹੜਾ ਯੂਰੋ ਦੀ ਸ਼ੁਰੂਆਤ ਹੋਣੀ ਆ। ਟੀ ਵੀ 'ਤੇ ਖੇਡਾਂ ਦੇਖਣ ਦਾ ਸਭ ਤੋਂ ਵੱਡਾ ਫਾਇਦਾ ਹੁੰਦਾ ਹੈ ਕਿ ਤੁਸੀਂ ਵੱਖ ਵੱਖ ਕੋਨਿਆਂ ਤੋਂ ਵੱਖ ਵੱਖ ਘਟਨਾਵਾਂ ਨੂੰ ਦੇਖ ਸਕਦੇ ਹਾਂ। ਸ਼ਾਇਦ ਜਦੋਂ ਘਟਨਾ ਰੀਅਲ ਟਾਈਮ ਵਿੱਚ ਵਾਪਰਦੀ ਹੋਵੇ ਤਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਨਹੀਂ ਦੇਖ ਸਕਦੇ, ਪਰ ਹੁਣ ਜਿੱਦਾਂ ਰਗਬੀ ਦੇ ਨਾਲ ਇਹ ਸਭ ਕੁਝ ਦੇਖਣਾ ਬਹੁਤ ਮੁਸ਼ਕਲ ਹੋ ਜਾਂਦਾ ਜਦੋਂ ਇੱਕ ਰੁੱਕ ਜਾਂ ਇੱਕ ਰੱਕ ਵਿੱਚ ਹੋ ਰਿਹਾ, ਪਰ ਕਾਰਵਾਈ ਦੇ ਜਵਾਬ ਨਾਲ ਤੁਸੀਂ ਜਿਹੜਾ ਆ ਵੱਖ ਵੱਖ ਕੈਮਰਿਆਂ ਤੋਂ ਚੀਜ਼ਾਂ ਜਿਹੜਾ ਆ ਉਹ ਡਿਫਰੈਂਟ ਐਂਗਲ ਤੋਂ ਦੇਖ ਸਕਦੇ ਹਾਂ ਕਿ ਕੀ ਹੋ ਕੀ ਰਿਹਾ, ਅਤੇ ਉਹਦੀ ਪੂਰੀ ਜਿਹੜੀ ਤੁਹਾਨੂੰ ਸਮਝ ਉਹਦੀ ਮਿਲ ਜਾਂਦੀ ਹੈ। ਜਿਵੇਂ ਕਿ ਅਸੀਂ ਪ੍ਰਕਾਸ਼ ਦੀ ਪੋਥੀ ਸੱਤ ਤੁਰੀਆਂ ਦੇ ਅਗਲੇ ਭਾਗ ਤੱਕ ਪਹੁੰਚਦੇ ਹਾਂ, ਉਹੀ ਹੈ ਜੋ ਮੈਂ ਸੋਚਦਾ ਹਾਂ ਕਿ ਅਸੀਂ ਇੱਥੇ ਦੇਖਣ ਜਾ ਰਹੇ। ਅਸੀਂ ਸਮੁੱਚੀ ਦੀ ਵਧੇਰੇ ਸਮਝ ਪ੍ਰਾਪਤ ਕਰਨ ਲਈ ਵੱਖ ਵੱਖ ਜਿਹੜੇ ਐਂਗਲ ਤੋਂ ਜਾਂ ਕੋਣਾਂ ਤੋਂ ਸਮਾਨ ਉਸ ਅਸਲੀਅਤ ਨੂੰ ਜਿਹੜੇ ਡਿਫਰੈਂਟ ਐਂਗਲ ਤੋਂ ਜਾਂ ਹੋਰ ਕੋਨਿਆਂ ਤੋਂ ਜਿਹੜਾ ਕੋਣਾਂ ਤੋਂ ਅਸੀਂ ਦ੍ਰਿਸ਼ਟੀਕੋਣ ਤੋਂ ਦੇਖਾਂਗੇ। ਹੁਣ ਤੱਕ ਪ੍ਰਕਾਸ਼ ਦੀ ਪੋਥੀ ਵਿੱਚ ਅਸੀਂ ਦੇਖਿਆ ਅਧਿਆਇ 1 ਵਿੱਚ ਮਸੀਹ ਯੇਸੂ ਦਾ ਸ਼ਾਨਦਾਰ ਦਰਸ਼ਨ, ਫਿਰ ਉਸ ਤੋਂ ਬਾਅਦ ਏਸ਼ੀਆ ਮਾਈਨਰ ਵਿੱਚ 7 ਚਰਚਾਂ ਨੂੰ 7 ਚਿੱਠੀਆਂ, ਹਰ ਇੱਕ ਵਿਅਕਤੀਗਤ ਚਰਚ ਲਈ ਅਰਥਪੂਰਨ ਪਰ ਪੀੜ੍ਹੀਆਂ ਦੁਆਰਾ ਚਰਚਾਂ ਲਈ ਵੀ ਅਰਥਪੂਰਨ। ਫਿਰ ਅਸੀਂ ਦੇਖਿਆ ਮਹਾਨ ਸਿੰਘਾਸਨ ਦੇ ਕਮਰੇ ਦਾ ਦ੍ਰਿਸ਼। ਅਸੀਂ ਅਧਿਆਇ 4 ਵਿੱਚ ਸਾਰੀ ਸ਼ਕਤੀ ਦੀ ਜਿਹੜੀ ਸੀਟ ਆ ਅਤੇ ਸਾਰੇ ਇਤਿਹਾਸ ਦੀ ਸਕਰੋਲ ਜਾਂ ਸੀਲ, ਇਹ ਸਵਾਲ ਕੌਣ ਇਸ ਜਿਹੜਾ ਸਕਰੋਲ ਨੂੰ ਖੋਲ੍ਹਣ ਦੇ ਯੋਗ ਹੈ ਦੇਖਣ ਨੂੰ ਮਿਲਦਾ ਆ। ਫਿਰ ਉਸ ਤੋਂ ਬਾਅਦ ਅਸੀਂ ਅਧਿਆਇ 5 ਵਿੱਚ ਲੇਲੇ ਨੂੰ ਇਸ ਤਰ੍ਹਾਂ ਖੜਾ ਕੀਤਾ ਗਿਆ ਹੈ ਜਿਵੇਂ ਕਿ ਇਸ ਨੂੰ ਮਾਰਿਆ ਗਿਆ ਸੀ, ਜਿਹੜਾ ਜਾਂ ਕਹਿ ਸਕਦੇ ਬ੍ਰਹਿਮੰਡ ਦਾ ਤਾਰਾ। ਫਿਰ ਅਧਿਆਇ 6 ਅਤੇ 7 ਵਿੱਚ ਸਾਡੇ ਕੋਲ ਸੀਲਾਂ ਦਾ ਪ੍ਰਗਤੀਸ਼ੀਲ ਉਦਘਾਟਨ ਸੀ ਅਤੇ ਪਰਮੇਸ਼ਰ ਦੇ ਲੋਕਾਂ ਦਾ ਉਹ ਦ੍ਰਿਸ਼ ਸੀਲਬੰਦ ਸੁਰੱਖਿਅਤ ਅਤੇ ਗਾਉਣਾ ਸੀ। ਅਸੀਂ ਪਿਛਲੀ ਵਾਰ 7 ਸੀਲਾਂ ਦੇ ਖੁੱਲ੍ਹਣ ਦੇ ਨਾਲ ਦੇਖਿਆ ਸੀ ਕਿ ਸੰਸਾਰ ਦੀ ਅਸਲੀਅਤ ਇੱਕ ਦਰਦਨਾਕ ਚੀਜ਼ ਆ, ਪਰਮੇਸ਼ੁਰ ਦਾ ਨਿਰਣਾ ਜਿਹੜਾ ਉਹ ਇੱਕ ਡਰਾਉਣੀ ਚੀਜ਼ ਆ, ਤੀਸਰਾ ਸੀ ਰੂਹਾਂ ਦੀ ਮੁਕਤੀ ਜਿਹੜੀ ਉਹ ਪੱਕੀ ਆ। ਮੈਂ ਸੋਚਦਾ ਹਾਂ ਕਿ ਜਿਵੇਂ ਕੈਮਰਾ ਐਂਗਲ ਬਦਲਦਾ ਅਸੀਂ ਇੱਕ ਵਧੇਰੇ ਵੱਖਰੇ ਦ੍ਰਿਸ਼ਟੀਕੋਣ ਤੋਂ ਸਮਾਨ ਹਕੀਕਤਾਂ ਨੂੰ ਵੇਖਦੇ ਹਾਂ। ਹਾਲਾਂਕਿ ਵੱਧਦੀ ਤੀਬਰਤਾ ਅਤੇ ਜ਼ਰੂਰੀਤਾ ਦੇ ਨਾਲ ਜਿਵੇਂ ਹੀ ਲੇਲੇ ਨੇ 7ਵੀਂ ਮੋਹਰ 8 ਬਾਪ ਦਾ ਇਕਤ ਵਿੱਚ ਜਿਹੜੀ 7ਵੀਂ ਮੋਹਰ ਖੋਲ੍ਹੀ ਆ, ਸਵਰਗ ਵਿੱਚ ਲਗਭਗ ਅੱਧੇ ਘੰਟੇ ਲਈ ਚੁੱਪ ਫੈਲ ਗਈ ਅਤੇ ਜਿਹੜਾ ਉਸ ਤੋਂ ਬਾਅਦ ਫਿਰ ਜਿਹੜਾ ਦ੍ਰਿਸ਼ ਸੀ ਸਾਰਾ ਸਵਰਗ ਦਾ ਉਹ ਬਦਲ ਗਿਆ। ਯੂਹੰਨਾ 8 ਬਾਪ ਦੀ 2 ਵਿੱਚ ਲਿਖਿਆ, ਫਿਰ ਮੈਂ 7 ਦੂਤਾਂ ਨੂੰ ਦੇਖਿਆ ਜੋ ਪਰਮੇਸ਼ੁਰ ਦੇ ਸਾਹਮਣੇ ਖੜ੍ਹੇ ਸਨ ਅਤੇ ਉਹਨਾਂ ਨੂੰ 7 ਤੁਰੀਆਂ ਦਿੱਤੀਆਂ ਗਈਆਂ ਸਨ ਅਤੇ ਇਹਨਾਂ 7 ਦੂਤਾਂ ਦੀ ਭੂਮਿਕਾ ਉਹਨਾਂ ਦੇ 7 ਤੁਰੀਆਂ ਦੇ ਨਾਲ ਧਰਤੀ ਅਤੇ ਇਸ ਦੇ ਲੋਕਾਂ ਉੱਤੇ ਆਉਣ ਵਾਲੀਆਂ ਵਿਪਤਾਵਾਂ ਦੀ ਇੱਕ ਲੜੀ ਦਾ ਐਲਾਨ ਕਰਨਾ ਸੀ ਜਾਂ ਕਰਨਾ ਹੈ। ਜਿਵੇਂ ਕਿ ਅਸੀਂ ਵਿਪਤਾਵਾਂ ਦੀ ਇੱਕ ਲੜੀ ਬਾਰੇ ਸੋਚਦੇ ਹਾਂ, ਸਾਡੇ ਦਿਮਾਗ ਜਿਹੜੇ ਉਹ ਸਾਨੂੰ ਜਿਹਨੂੰ ਸੋਚਣਾ ਪੈ ਜਾਂਦਾ ਆ ਕਿਹਦੇ ਬਾਰੇ, ਜੋ ਜਿਹੜੀ ਕਿ ਮਿਸਰੀਆਂ ਦੇ ਨਾਲ ਹੋਈ ਸੀ, ਮਿਸਰੀਆਂ ਉੱਤੇ ਜਿਹੜੀਆਂ ਵਿਪਤਾਵਾਂ ਪਈਆਂ ਸਨ ਉਹਨੂੰ ਸਾਨੂੰ ਦਿਮਾਗ ਜਿਹੜਾ ਉਹਨਾਂ ਵੱਲ ਸਾਡਾ ਨਾ ਚਾਹੁੰਦੇ ਹੋਏ ਵੀ ਚਲੇ ਜਾਂਦਾ। ਜਦੋਂ ਪਰਮੇਸ਼ੁਰ ਨੇ ਕੂਚ ਮਿਸਰੀਆਂ ਇਸਰਾਇਲ ਦੀ ਕੂਚ ਕੀਤੀ ਸੀ ਅਤੇ ਉਹਦੇ ਦੌਰਾਨ ਆਪਣੇ ਲੋਕਾਂ ਨੇ ਛਡਾਇਆ ਸੀ ਅਤੇ ਉਹਦੇ ਦੌਰਾਨ ਜਿਹੜੀਆਂ ਵਿਪਤਾਵਾਂ ਮਿਸਰ ਦੇ ਉੱਤੇ ਪਈਆਂ ਹੁਣ ਉਹ ਸਾਡਾ ਧਿਆਨ ਚਲੇ ਜਾਂਦਾ। ਅਤੇ ਇਸ ਭਾਗ ਵਿੱਚ ਜ਼ਿਆਦਾਤਰ ਜਿਹੜਾ ਆ ਉਹ ਚਿੱਤਰ ਆ ਕੂਚ ਦੇ ਬਿਰਤਾਂਤ ਤੋਂ ਲਏ ਗਏ ਆ, ਪਰ ਅਸੀਂ ਸਮੇਂ ਸਿਰ ਇੱਥੇ ਤੱਕ ਪਹੁੰਚ ਜਾਵਾਂਗੇ। ਧਰਮ ਗ੍ਰੰਥ ਵਿੱਚ ਤੂਰੀਆਂ ਦੀ ਵਿਆਪਕ ਵਰਤੋਂ ਕੀਤੀ ਜਾਂਦੀ ਹੈ, ਪਰ ਇੱਕ ਉਦੇਸ਼ ਲਈ ਨਹੀਂ, ਇਹ ਕਈ ਉਦੇਸ਼ਾਂ ਲਈ ਕੀਤੀ ਜਾਂਦੀ ਹੈ। ਇਹਨਾਂ ਦੀ ਵਰਤੋਂ ਲੋਕਾਂ ਨੂੰ ਇਕੱਠੇ ਬੁਲਾਉਣ ਲਈ ਕੀਤੀ ਜਾਂਦੀ ਹੈ, ਅਲਾਰਮ ਵਜਾਉਣ ਲਈ, ਪਵਿੱਤਰ ਤਿਉਹਾਰ ਮਨਾਉਣ ਲਈ, ਇਜ਼ਰਾਈਲ ਦੀਆਂ ਫੌਜਾਂ ਦੀ ਅਗਵਾਈ ਲਈ, ਨਵੇਂ ਸਾਲ ਦਾ ਐਲਾਨ ਕਰਨ ਲਈ, ਪਰਮੇਸ਼ੁਰ ਦਾ ਕ੍ਰੋਧ ਦੇ ਦਿਨ ਐਲਾਨ ਕਰਨ ਲਈ। ਇਹ ਤੁਰੀਆਂ ਧਰਤੀ ਦੇ ਲੋਕਾਂ ਉੱਤੇ ਆਉਣ ਵਾਲੀਆਂ ਵਿਪਤਾਵਾਂ ਦੀ ਇੱਕ ਲੜੀ ਦਾ ਐਲਾਨ ਕਰਦੀਆਂ ਹਨ। ਦੁਬਾਰਾ ਫਿਰ ਮੈਂ ਸੋਚਦਾ ਹਾਂ ਕਿ ਸਾਨੂੰ ਟਾਈਮਲਾਈਨ ਬਾਰੇ ਸੋਚਣ ਦੀ ਜ਼ਰੂਰਤ ਹੈ ਕਿ ਅਸੀਂ ਇਸ ਹਵਾਲੇ ਦੇ ਵਿਚਾਰ ਕਰਦੇ ਹਾਂ ਕਿ ਇਹ ਘਟਨਾਵਾਂ ਅਤੀਤ ਦੀਆਂ ਹਨ। ਪਹਿਲੀ ਸਦੀ ਦੇ ਚਰਚਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਇਹ ਸਭ ਅਤੀਤ ਹੈ, ਜਾਂ ਕਿ ਇਹ ਸਾਰੀਆਂ ਘਟਨਾਵਾਂ ਭਵਿੱਖ ਦੀਆਂ ਹਨ, ਕਿ ਸਭ ਕੁਝ ਹਾਲੇ ਹੋਣਾ ਬਾਕੀ ਆ, ਜਾਂ ਕਿ ਘਟਨਾਵਾਂ ਮੂਲ ਸਿਧਾਂਤਾਂ ਦਾ ਵਰਣਨ ਕਰਦੀਆਂ ਹਨ ਜਿਨ੍ਹਾਂ ਦੁਆਰਾ ਪਰਮੇਸ਼ੁਰ ਇਤਿਹਾਸ ਵਿੱਚ ਕੰਮ ਕਰਦਾ ਹੈ, ਕਿ ਉਹ ਸਮੇਂ ਰਹਿਤ ਹਨ ਅਤੇ ਇਤਿਹਾਸ ਵਿੱਚ ਵੱਖ ਵੱਖ ਡਿਗਰੀਆਂ 'ਤੇ ਲਾਗੂ ਕੀਤੀਆਂ ਹਨ। ਮੈਨੂੰ ਲੱਗਦਾ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਤਿੰਨੇ ਹੀ ਕੁਝ ਤੱਕ ਹੱਦ ਤੱਕ ਜਿਹੜੀਆਂ ਸੱਚ ਆ। ਇਹ ਪੁਸਤਕ ਆਪਣੇ ਪਹਿਲੇ ਪਾਠਕਾਂ ਲਈ ਅਸਲ ਅਰਥ ਰੱਖਦੇ ਹੋਣਗੇ। ਇਹ ਪਹਿਲੇ ਪਾਠਕਾਂ ਲਈ ਸਮਝਦਾਰ ਹੋਣਾ ਚਾਹੀਦਾ ਸੀ ਕਿ ਇਸ ਲਈ ਜਦੋਂ ਅਸੀਂ ਅਧਿਆਇ 9 ਵਿੱਚ ਡਰਾਉਣੀ ਟਿੱਡੀਆਂ ਤੱਕ ਪਹੁੰਚਦੇ ਹਾਂ ਤਾਂ ਅਸੀਂ ਜਾਣ ਸਕਦੇ ਹਾਂ ਕਿ ਉਹ ਅਪਾਚੇ ਹੈਲੀਕਾਪਟਰ ਜਾਂ ਸ਼ਰਮਨ ਟੈਂਕ ਨਹੀਂ ਹਨ। ਅਜਿਹੀ ਗੱਲ ਮੂਲ ਪਾਠਕਾਂ ਨੂੰ ਸਮਝ ਤੋਂ ਬਾਹਰ ਹੋਵੇਗੀ। ਫਿਰ ਵੀ ਸਪਸ਼ਟ ਤੌਰ 'ਤੇ ਪ੍ਰਕਾਸ਼ ਦੀ ਪੋਥੀ ਵਿੱਚ ਜੋ ਕੁਝ ਅਸੀਂ ਲੱਭਦੇ ਹਾਂ ਉਸ 'ਤੇ ਇੱਕ ਅੰਤਮ ਸਮਾਂ ਫੋਕਸ ਹੁੰਦਾ ਹੈ, ਅਤੇ ਇਸ ਲਈ ਮੈਂ ਸੋਚਦਾ ਹਾਂ ਕਿ ਕੁਝ ਚੀਜ਼ਾਂ ਜੋ ਅਸੀਂ ਇੱਥੇ ਪਾਉਂਦੇ ਹਾਂ ਉਹਨਾਂ ਦੀ ਪੂਰਤੀ ਅਜੇ ਵੀ ਬਾਕੀ ਹੈ, ਕਿਉਂਕਿ ਅਸੀਂ ਅੰਤ ਵਿੱਚ ਪਹੁੰਚਦੇ ਹਾਂ। ਅਤੇ ਫਿਰ ਵੀ ਜਦੋਂ ਅਸੀਂ ਇਸ ਹਵਾਲੇ ਰਾਹੀਂ ਕੰਮ ਕਰਦੇ ਹਾਂ ਤਾਂ ਅਸੀਂ ਧਿਆਨ ਦੇਵਾਂਗੇ ਕਿ ਅਸੀਂ ਇੱਥੇ ਜੋ ਕੁਝ ਦੇਖਦੇ ਹਾਂ ਉਹ ਸਮੇਂ ਦੇ ਨਾਲ ਦੁਨੀਆ ਦਾ ਬਹੁਤ ਸਾਰਾ ਹਿੱਸਾ ਆ। ਜੇ ਸਾਨੂੰ ਯਾਦ ਆ ਕਿ ਜੌਨ ਜਾਂ ਯਹੂਨਾ ਦੁਆਰਾ ਇੱਥੇ ਪੇਂਟ ਕੀਤੀਆਂ ਗਈਆਂ ਡਿਜੀਟਲ ਫੋਟੋਆਂ ਨਾਲੋਂ ਪਿਕਾਸੋ ਜਾਂ ਡਾਲੀ ਨਾਲ ਵਧੇਰੇ ਮਿਲਦੇ ਹਨ, ਅਤੇ ਜੇਕਰ ਅਸੀਂ ਆਪਣੇ ਦਿਮਾਗ ਵਿੱਚ ਕੁਝ ਚਿੱਤਰਾਂ ਨੂੰ ਟੋਨ ਡਾਊਨ ਕਰਦੇ ਹਾਂ ਤਾਂ ਅਸੀਂ ਆਪਣੇ ਆਲੇ ਦੁਆਲੇ ਦੀ ਦੁਨੀਆ ਵਿੱਚ ਇਹਨਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਪਛਾਣ ਲਵਾਂਗੇ। ਇਸ ਲਈ ਮੈਂ ਅਤੀਤ, ਵਰਤਮਾਨ ਅਤੇ ਆਦਰਸ਼ਵਾਦੀ ਵਿਚਾਰਾਂ ਨੂੰ ਇਕੱਠੇ ਰੱਖਣਾ ਚਾਹੁੰਦਾ ਹਾਂ ਜਦੋਂ ਅਸੀਂ ਇਸ ਹਵਾਲੇ ਤੱਕ ਪਹੁੰਚਦੇ ਹਾਂ। ਇਸ ਲਈ ਆਓ ਅੱਜ ਦੇ ਹਵਾਲੇ ਵਿੱਚ ਜਾਣ ਤੋਂ ਸਭ ਤੋਂ ਪਹਿਲਾਂ ਧਿਆਨ ਦੇਈਏ ਕਿ ਪਰਮੇਸ਼ੁਰ ਜਿਹੜਾ ਲੋਕਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਆ। ਸੋ ਪਹਿਲੀ ਚੀਜ਼ ਜਿਹੜੀ ਇਹ ਹੈ ਕਿ ਪਰਮੇਸ਼ੁਰ ਜਿਹੜਾ ਆਪਣੇ ਲੋਕਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ। ਸੱਤ ਦੂਤ ਜੋ ਪਰਮੇਸ਼ੁਰ ਦੇ ਸਾਹਮਣੇ ਖੜ੍ਹੇ ਹਨ ਉਹਨਾਂ ਨੂੰ ਸੱਤ ਤੁਰੀਆਂ ਦਿੱਤੀਆਂ ਜਾਂਦੀਆਂ ਹਨ, ਅਤੇ ਫਿਰ ਅਸੀਂ ਆਏ ਤੇ 3 ਅਤੇ 4 ਵਿੱਚ ਇੱਕ ਹੋਰ ਦੂਤ ਬਾਰੇ ਪੜ੍ਹਦੇ ਹਾਂ। ਅਤੇ ਇੱਕ ਹੋਰ ਦੂਤ ਆਇਆ ਅਤੇ ਇੱਕ ਸੁਨਹਿਰੀ ਧੂਪਦਾਨ ਲੈ ਕੇ ਯਗਵੇਦੀ ਦੇ ਕੋਲ ਖੜ੍ਹਾ ਹੋ ਗਿਆ, ਅਤੇ ਉਸ ਨੂੰ ਸਿੰਘਾਸਨ ਦੇ ਸਾਹਮਣੇ ਸੋਨੇ ਦੀ ਯਗਵੇਦੀ ਉੱਤੇ ਸਾਰੇ ਸੰਤਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ ਬਹੁਤ ਧੂਪ ਦਿੱਤੀ ਗਈ, ਅਤੇ ਧੂਪ ਦਾ ਧੂੰਆਂ ਪ੍ਰਾਰਥਨਾਵਾਂ ਦੇ ਨਾਲ ਸੰਤ ਦੂਤ ਦੇ ਹੱਥੋਂ ਪਰਮੇਸ਼ੁਰ ਦੇ ਸਾਹਮਣੇ ਉੱਠੇ। ਇੱਥੇ ਰੱਬ ਅੱਗੇ ਸੰਤਾਂ ਦੀਆਂ ਅਰਦਾਸਾਂ ਉੱਠ ਰਹੀਆਂ ਹਨ। ਹੁਣ ਜੇ ਤੁਸੀਂ ਚੁਕੰਨੇ ਹੋ ਤਾਂ ਤੁਸੀਂ ਪਛਾਣੋਗੇ ਕਿ ਸੰਤਾਂ ਦੀਆਂ ਪ੍ਰਾਰਥਨਾਵਾਂ ਦਾ ਜ਼ਿਕਰ ਪਹਿਲਾਂ ਵੀ ਕੀਤਾ ਗਿਆ ਸੀ। ਜੇਕਰ ਤੁਹਾਨੂੰ ਅਧਿਆਇ 5 ਵਿੱਚ ਯਾਦ ਹੋਵੇ ਜਦੋਂ ਅਸੀਂ ਸਿੰਘਾਸਨ, ਸਾਰੀ ਸ਼ਕਤੀ ਦੀ ਕੁਰਸੀ ਅਤੇ ਉਸ ਦਰਸ਼ਨ ਦੇ ਸਾਰੇ ਸ਼ਾਨਦਾਰ ਅਚੰਭੇ ਵੱਲ ਵੇਖਿਆ, ਅਸੀਂ 5:8 ਆਇਤ ਵਿੱਚ ਅਤੇ ਦੇਖਿਆ ਕਿ 24 ਬਜ਼ੁਰਗਾਂ ਵਿੱਚ ਹਰ ਇੱਕ ਕੋਲ ਇੱਕ ਬਰਬਤ ਅਤੇ ਸੋਨੇ ਦੇ ਕਟੋਰੇ ਸਨ ਜੋ ਧੂਪ ਨਾਲ ਭਰੇ ਹੋਏ ਸਨ, ਜੋ ਸੰਤਾਂ ਦੀਆਂ ਪ੍ਰਾਰਥਨਾਵਾਂ ਸਨ। ਤੁਸੀਂ ਸ਼ਾਇਦ 6:10 ਵਿੱਚ ਮਾਰੇ ਗਏ ਸੰਤਾਂ ਦੀਆਂ ਪ੍ਰਾਰਥਨਾਵਾਂ ਦੀ ਸਮੱਗਰੀ ਨੂੰ ਯਾਦ ਕਰ ਸਕਦੇ ਹੋ ਕਿ ਕਿੰਨਾ ਸਮਾਂ ਪਹਿਲਾਂ ਤੁਸੀਂ ਧਰਤੀ ਉੱਤੇ ਰਹਿਣ ਵਾਲਿਆਂ ਤੋਂ ਸਾਡੇ ਖੂਨ ਦਾ ਨਿਆਂ ਅਤੇ ਬਦਲਾ ਲਓਗੇ। ਈਸਾਈਆਂ ਦੀਆਂ ਪ੍ਰਾਰਥਨਾਵਾਂ ਸਵਰਗ ਵਿੱਚ ਸੁਣੀਆਂ ਜਾਂਦੀਆਂ ਹਨ, ਉਹ ਬ੍ਰਹਿਮੰਡ ਦੇ ਪਰਮੇਸ਼ੁਰ ਅੱਗੇ ਧੂਪ ਵਾਂਗ ਚੜ੍ਹਦੀਆਂ ਹਨ। ਫਿਰ ਕਵਿਤਾ ਵਿੱਚ ਕੁਝ ਨਾਟਕੀ ਵਾਪਰਦਾ ਹੈ। ਤੁਸੀਂ ਸ਼ਾਇਦ ਇਹ ਨਾ ਸੋਚੋ ਕਿ ਪ੍ਰਾਰਥਨਾ ਨਾਟਕੀ ਹੈ, ਕਿਉਂਕਿ ਤੁਸੀਂ ਸਵੇਰ ਦੀ ਆਪਣੀ ਕੌਫੀ ਦੇ ਨਾਲ ਬੈਠਦੇ ਹੋ ਅਤੇ ਆਪਣੀਆਂ ਪ੍ਰਾਰਥਨਾਵਾਂ ਪਰਮਾਤਮਾ ਅੱਗੇ ਲਿਆਉਂਦੇ ਹੋ। ਤੁਸੀਂ ਸ਼ਾਇਦ ਇਹ ਨਾ ਸੋਚੋ ਕਿ ਪ੍ਰਾਰਥਨਾ ਨਾਟਕੀ ਹੈ, ਕਿਉਂਕਿ ਤੁਸੀਂ ਮੰਗਲਵਾਰ ਦੀ ਰਾਤ ਨੂੰ ਸ਼ਾਇਦ 20 ਲੋਕਾਂ ਨਾਲ ਇੱਥੇ ਹੋ। ਪਰ ਅਧਿਆਇ 8 ਵਿੱਚ 5 ਆਇਤ ਵਿੱਚ ਅਸੀਂ ਸੰਤਾਂ ਦੀਆਂ ਪ੍ਰਾਰਥਨਾਵਾਂ ਇੱਕ ਨਾਟਕੀ ਨਤੀ ਜਿਹੜਾ ਸੰਤਾਂ ਦੀਆਂ ਪ੍ਰਾਰਥਨਾਵਾਂ ਉਹਨਾਂ ਦਾ ਇੱਕ ਨਾਟਕੀ ਤਰੀ ਜਿਹੜਾ ਨਤੀਜਾ ਦੇਖਦੇ ਹਾਂ। ਤਦ ਦੂਤ ਨੇ ਧੂਪ ਮੰਨ ਲਿਆ, ਧੂਪਦਾਨ ਲਿਆ ਅਤੇ ਇਸ ਨੂੰ ਜਗਵੇਦੀ ਤੋਂ ਅੱਗ ਨਾਲ ਭਰ ਦਿੱਤਾ ਅਤੇ ਧਰਤੀ ਉੱਤੇ ਸੁੱਟ ਦਿੱਤਾ ਅਤੇ ਗਰਜ, ਗੜਗੜਾਹਟ, ਬੇਦੇ ਦੀਆਂ ਲਪਟਾਂ ਅਤੇ ਭੁਚਾਲ ਜਿਹੜਾ ਆ ਧਰਤੀ ਉੱਤੇ ਆ ਗਿਆ। ਸੁਗੰਧਿਤ ਧੂੰਏ ਦਾ ਇੱਕ ਬੱਦਲ ਭ੍ਰਮ ਜਾਂ ਰੱਬੀ ਸਵੀਕਾਰਤਾ ਦੇ ਪ੍ਰਤੀਕ ਵਜੋਂ ਉੱਠਦਾ ਹੈ ਅਤੇ ਸੰਤਾਂ ਦੀਆਂ ਪ੍ਰਾਰਥਨਾਵਾਂ ਦੇ ਜਵਾਬ ਵਿੱਚ ਸਵਰਗ ਤੋਂ ਧਰਤੀ ਉੱਤੇ ਅੱਗ ਸੁੱਟੀ ਜਾਂਦੀ ਹੈ ਅਤੇ ਇੱਥੇ ਗਰਜਾਂ, ਗੜਗੜਾਹਟ, ਬਿਜਲੀ ਦੀ ਚਮਕਾਂ, ਭੁਚਾਲ ਦੀਆਂ ਇਹ ਛਿਲਕਾਂ ਜਿਹੜੀਆਂ ਆਉਂਦੀਆਂ ਹਨ। ਦੁਬਾਰਾ ਸੁਣਾਈ ਅਤੇ ਰੱਬੀ ਮੁਲਾਕਾਤ ਦੀ ਯਾਦ ਆਉਂਦੀ ਹੈ। ਰੱਬ ਜਦੋਂ ਸੁਣਾਈ ਪਹਾੜ ਉੱਤੇ ਜਿਹੜਾ ਮੂਸਾ ਦੇ ਨਾਲ ਰੱਬ ਦੀ ਮੁਲਾਕਾਤ ਹੋਈ, ਉਹਦੇ ਜਿਹੜੀ ਉਹਦੀ ਸਾਨੂੰ ਝਲਕ ਜਿਹੜੀ ਆ ਉੱਥੇ ਮਿਲਦੀ ਆ। ਹੁਣ ਇੱਥੇ ਇੱਕ ਹੈਰਾਨੀਜਨਕ ਚੀਜ਼ ਹੈ ਕਿ ਇਸ ਭਾਗ ਦੇ ਬਾਕੀ ਭਾਗ ਵਿੱਚ ਜੋ ਵੀ ਅਸੀਂ ਪੜ੍ਹਦੇ ਹਾਂ ਉਹ ਸੰਤਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਆ, ਇਹ ਸੰਤਾਂ ਦੀਆਂ ਅਰਦਾਸਾਂ ਦਾ ਜਵਾਬ ਆ। ਕੀ ਇਹ ਸ਼ਾਨਦਾਰ ਅਤੇ ਨਾਟਕੀ ਨਹੀਂ ਹੈ? ਪਰਮੇਸ਼ਰ ਪ੍ਰਾਰਥਨਾ ਦਾ ਜਵਾਬ ਦਿੰਦਾ ਹੈ। ਪਰਦੇ ਦੇ ਇਸ ਪਾਸੇ ਇਹ ਸ਼ਾਂਤ, ਕਈ ਵਾਰ ਨਿਰਾਸ਼ਾਜਨਕ, ਇੱਥੋਂ ਤੱਕ ਕਿ ਬੇਕਾਰ ਵੀ ਦਿਖਾਈ ਦੇ ਸਕਦਾ ਹੈ, ਪਰ ਪਰਦੇ ਦੇ ਦੂਜੇ ਪਾਸੇ ਜਵਾਬ ਵਿੱਚ ਇੱਕ ਸਵਰਗੀ ਡਰਾਮਾ ਸਾਹਮਣੇ ਆ ਰਿਹਾ ਹੈ। ਇਸ ਮੌਕੇ 'ਤੇ ਸੱਤ ਤੁਰੀਆਂ ਦਾ ਵਾਜਾ ਅਤੇ ਪਰਮਾਤਮਾ ਦੀਆਂ ਚੇਤਾਵਨੀਆਂ ਹਨ। ਕਦੇ ਨਾ ਭੁੱਲੋ ਕਿ ਪ੍ਰਾਰਥਨਾ ਜਿਹੜੀ ਆ ਉਹ ਮਹੱਤਵਪੂਰਨ ਆ। ਜਿਵੇਂ ਕਿ ਤੁਸੀਂ ਪ੍ਰਾਰਥਨਾ ਵਿੱਚ ਪ੍ਰਭੂ ਦੇ ਸਾਹਮਣੇ ਆਉਂਦੇ ਹੋ, ਆਪਣੇ ਆਪ ਨੂੰ ਇਸ ਸਵਰਗੀ ਜਵਾਬ ਦੀ ਯਾਦ ਦਵਾਓ ਅਤੇ ਆਪਣਾ ਜਿਹੜਾ ਪ੍ਰਾਰਥਨਾ ਦੇ ਵਿੱਚ ਦਬਾਅ ਆ ਉਹ ਬਣਾਈ ਰੱਖੋ। ਪਰਮੇਸ਼ੁਰ ਲੋਕਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਆ। ਉਸ ਦੂਸਰਾ ਜਿਹੜੀ ਗੱਲ ਅਸੀਂ ਦੇਖਣੀ ਆ ਕਿ ਪਰਮੇਸ਼ੁਰ ਆਪਣੀ ਬਗਾਵਤ ਵਿੱਚ ਸੰਸਾਰ ਨੂੰ ਚੇਤਾਵਨੀ ਦਿੰਦਾ ਆ। ਪਹਿਲਾਂ ਸੀ ਕਿ ਪਰਮੇਸ਼ੁਰ ਆਪਣੇ ਲੋਕਾਂ ਦਾ ਦਬਾਅ ਦਿੰਦਾ, ਹੁਣ ਦੂਸਰਾ ਪਰਮੇਸ਼ੁਰ ਆਪਣੀ ਬਗਾਵਤ ਵਿੱਚ ਸੰਸਾਰ ਨੂੰ ਚੇਤਾਵਨੀ ਦਿੰਦਾ। ਜਿਵੇਂ ਕਿ ਅਸੀਂ ਇੱਕ ਪਲ ਵਿੱਚ ਧਿਆਨ ਦੇਵਾਂਗੇ ਕਿ ਧਰਤੀ ਦੀਆਂ ਕਿ ਇਹ ਤੁਰੀਆਂ ਜਿਹੜੀਆਂ ਧਰਤੀ ਉੱਤੇ ਵਸਣ ਵਾਲਿਆਂ ਬਾਰੇ ਹਨ, ਇਸ ਭਾਗ ਵਿੱਚ ਚਰਚ ਬਾਰੇ ਬਹੁਤ ਘੱਟ ਕਿਹਾ ਗਿਆ ਸਿਵਾਏ ਕਿ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ। ਜਿਵੇਂ ਕਿ ਮੈਂ ਅਗਲੀ ਵਾਰ ਬਹਿਸ ਕਰਾਂਗਾ, ਅਧਿਆਇ 10 ਅਤੇ 11 ਵਿੱਚੋਂ ਜ਼ਿਆਦਾਤਰ ਚਰਚ ਅਤੇ ਇਸ ਦੇ ਮਿਸ਼ਨ ਬਾਰੇ ਹਨ ਅਤੇ ਇਹ ਅੰਤਰਾਲ ਤੁਰੀ ਜਿਹੜੀ 6 ਅਤੇ 7 ਦੇ ਵਿਚਕਾਰ ਇੱਕ ਜਿਹੜਾ ਸੈਂਡਵਿਚ ਵਾਂਗੂ ਜਾਂ ਕੀਤਾ ਗਿਆ ਆ। ਇਹ ਇਹੋ ਜਿਹਾ ਹੀ ਹੈ ਜਦੋਂ ਸਾਡੇ ਕੋਲ 7 ਸੀਲਾਂ ਸਨ ਅਤੇ ਸਾਡੇ ਕੋਲ ਚਰਚ ਬਾਰੇ ਇੱਕ ਫਲੈਸ਼ਬੈਕ ਦ੍ਰਿਸ਼ ਸੀ ਅਤੇ ਜਦੋਂ ਜੋ ਸੀਲ 6 ਅਤੇ 7 ਸੀਲ ਦੇ ਵਿਚਕਾਰ ਇੱਕ ਸੈਂਡਵਿਚ ਜਿਹੜੀ ਕੀਤਾ ਗਿਆ ਸੀ। ਪਰ ਹੁਣ ਸਾਡੇ ਕੋਲ ਬਾਕੀ ਭਾਗ ਵਿੱਚ ਕੀ ਹੈ? ਉਹ ਹੈ ਪਰਮੇਸ਼ੁਰ ਇੱਕ ਅਵਿਸ਼ਵਾਸੀ ਸੰਸਾਰ ਨੂੰ ਚੇਤਾਵਨੀ ਦਿੰਦਾ ਆ। ਇਹ ਨਿਰਣਾ ਹੈ, ਪਰ ਇਹ ਅੰਤਮ ਨਿਰਣਾ ਆ, ਨਿਰਣਾ ਨਹੀਂ ਹੈ। ਇਹ ਨਿਰਣਾ ਹੈ ਪਰ ਅੰਤਮ ਨਿਰਣਾ ਨਹੀਂ ਹੈ, ਕਿਉਂਕਿ ਇਹਨਾਂ ਨਿਰਣੇ ਇਹਨਾਂ ਤੁਰੀਆਂ ਦਾ ਉਦੇਸ਼ ਹੈ ਕਿ ਸੰਸਾਰ ਆਪਣੇ ਹੱਥਾਂ ਦੇ ਕੰਮਾਂ ਤੋਂ ਪਛਤਾਵੇ। ਪਰ ਸਪੋਇਲਰ ਚੇਤਾਵਨੀ ਉਹ ਨਹੀਂ ਕਰਦੇ। ਅਧਿਆਇ 9-20 ਦੇ ਵਿੱਚ ਲਿਖਿਆ, ਉੱਤੇ ਇੱਕ ਨਜ਼ਰ ਮਾਰੋ, ਬਾਕੀ ਮਨੁੱਖ ਜਾਤੀ ਜੋ ਇਹਨਾਂ ਬਿਪਤਾਵਾਂ ਦੁਆਰਾ ਨਹੀਂ ਮਾਰੇ ਗਏ ਸਨ ਨੇ ਆਪਣੇ ਹੱਥਾਂ ਦੇ ਕੰਮਾਂ ਤੋਂ ਤੋਬਾ ਨਹੀਂ ਕੀਤੀ ਅਤੇ ਨਾ ਹੀ ਭੂਤਾਂ ਅਤੇ ਸੋਨੇ, ਚਾਂਦੀ, ਕਾਂਸੀ, ਪੱਥਰ ਅਤੇ ਲੱਕੜ ਦੀਆਂ ਮੂਰਤੀਆਂ ਦੀ ਪੂਜਾ ਕਰਨੀ ਛੱਡੀ, ਜੋ ਨਾ ਦੇਖ ਸਕਦੇ ਆ, ਨਾ ਸੁਣ ਸਕਦੇ ਅਤੇ ਨਾ ਹੀ ਚੱਲ ਸਕਦੇ ਹਨ। ਨਾ ਹੀ ਉਹਨਾਂ ਨੇ ਆਪਣੇ ਕਤਲਾਂ ਦਾ, ਆਪਣੇ ਜਾਦੂ ਟੂਣਿਆਂ ਜਾਂ ਉਹਨਾਂ ਦੇ ਜਿਨਸੀ ਅਨੈਤਿਕਤਾ, ਅਨੈਤਿਕਤਾ ਜਾਂ ਉਹਨਾਂ ਦੀਆਂ ਚੋਰੀਆਂ ਤੋਂ ਤੋਬਾ ਕੀਤੀ। ਇਹ ਭਿਆਨਕ ਚੀਜ਼ਾਂ ਜੋ ਅਸੀਂ ਪੜ੍ਹਦੇ ਹਾਂ ਉਹ ਪਰਮੇਸ਼ੁਰ ਵੱਲੋਂ ਚੇਤਾਵਨੀਆਂ ਹਨ। ਇਹ ਕਹਿਣਾ ਵੀ ਸਹੀ ਹੈ ਕਿ ਉਹ ਇੱਕ ਵਿਦਰੋਹੀ ਸੰਸਾਰ ਪ੍ਰਤੀ ਉਸਦੀ ਹਮਦਰਦੀ ਦਾ ਪ੍ਰਗਟਾਵਾ ਹਨ, ਕਿਉਂਕਿ ਉਹ ਉਹਨਾਂ ਨੂੰ ਤੋਬਾ ਕਰਨ ਲਈ, ਚੇਤਾਵਨੀ ਦੇਣ ਲਈ ਤਿਆਰ ਕੀਤੇ ਗਏ ਹਨ, ਪਰ ਉਹ ਤੋਬਾ ਨਹੀਂ ਕਰਦੇ। ਇਸ ਲਈ ਆਓ ਇਹਨਾਂ ਤੁਰੀਆਂ ਨੂੰ ਵੇਖੀਏ। ਪਰਮੇਸ਼ੁਰ ਗੜਿਆਂ ਅੱਗ ਲਹੂ ਦੇ ਸਮੁੰਦਰ, ਹਨੇਰੇ ਅਤੇ ਟਿੱਡੀਆਂ ਦੁਆਰਾ ਸੰਸਾਰ ਨੂੰ ਇਸਦੀ ਬਗਾਵਤ ਵਿੱਚ ਚੇਤਾਵਨੀ ਦਿੰਦਾ ਹੈ। ਕਿ ਤੁਸੀਂ ਕੂਚ ਦੀਆਂ ਬਿਪਤਾਵਾਂ ਦੀ ਗੂੰਜ ਸੁਣਦੇ ਹੋ, ਤੁਹਾਨੂੰ ਚਾਹੀਦਾ ਹੈ ਕਿ ਉੱਥੇ ਪਰਮੇਸ਼ੁਰ ਫਿਰੌਨ ਨੂੰ ਆਪਣੇ ਲੋਕਾਂ ਨੂੰ ਜਾਣ ਦੇਣ ਲਈ ਚੇਤਾਵਨੀ ਦੇ ਰਿਹਾ ਹੈ ਸੀ। ਅੰਤਿਮ ਚੇਤਾਵਨੀ ਤੱਕ ਚੇਤਾਵਨੀ ਆਈ। ਇੱਥੇ ਤੁਰੀ ਇੱਕ ਦੇ ਨਾਲ ਪਰਮਾਤਮਾ ਸੰਸਾਰ ਨੂੰ ਇਸਦੀ ਬਗਾਵਤ ਵਿੱਚ ਚੇਤਾਵਨੀ ਦਿੰਦਾ ਹੈ। ਸੋ ਵਾਤਾਵਰਨ ਦੀ ਤਬਾਹੀ ਦੁਆਰਾ ਜਿਹੜੀ ਤੁਰੀ ਇੱਕ ਵਰਸ ਜਿਹੜੀ ਉਹ ਆਇਤ ਸੱਤ ਪੜ੍ਹਦੇ ਹਾਂ। ਪਹਿਲੇ ਦੂਤ ਨੇ ਆਪਣੀ ਤੁਰੀ ਵਜਾਈ ਅਤੇ ਮਗਰੋਂ ਲਹੂ ਨਾਲ ਰਲੇ ਹੋਏ ਗੜੇ ਅਤੇ ਅੱਗ ਵਰਸੀ ਅਤੇ ਇਹ ਧਰਤੀ ਉੱਤੇ ਸੁੱਟੇ ਗਏ ਅਤੇ ਧਰਤੀ ਦਾ ਇੱਕ ਤਿਹਾਈ ਹਿੱਸਾ ਸੜ ਗਿਆ ਅਤੇ ਰੁੱਖਾਂ ਦਾ ਇੱਕ ਤਿਹਾਈ ਸੜ ਗਿਆ ਅਤੇ ਸਾਰਾ ਹਰਾ ਘਾਹ ਜਿਹੜਾ ਸੀ ਉਹ ਸੜ ਗਿਆ। ਮਰਦਾਂ ਅਤੇ ਔਰਤਾਂ ਦੀ ਦੁਸ਼ਟਤਾ ਦੇ ਕਾਰਨ ਪਰਮਾਤਮਾ ਉਹਨਾਂ ਨੂੰ ਤੋਬਾ ਕਰਨ ਲਈ ਕਿਤਾਬ ਨਹੀਂ ਦਿੰਦਾ ਹੈ ਅਤੇ ਅਜਿਹਾ ਉਹ ਅਜਿਹਾ ਕਰਨ ਦਾ ਇੱਕ ਤਰੀਕਾ ਹੈ ਕਿ ਵਾਤਾਵਰਨ ਦੀ ਤਬਾਹੀ ਦੁਆਰਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਧਰਤੀ ਦਾ ਇੱਕ ਤਿਹਾਈ ਹਿੱਸਾ ਸੜ ਜਾਣਾ ਅਤੇ ਰੁੱਖਾਂ ਦਾ ਇੱਕ ਤਿਹਾਈ ਨਸ਼ਟ ਹੋ ਜਾਣਾ ਅਤੇ ਘਾਹ ਝੁਲਸ ਜਾਣਾ ਅਤੇ ਸੜ ਜਾਣਾ ਵਾਤਾਵਰਨ ਦੀ ਤਬਾਹੀ ਹੈ। ਇੱਥੇ ਰੱਬ ਇੱਥੇ ਉਸ ਵਾਤਾਵਰਨ ਵਿੱਚ ਰਹਿਣ ਵਾਲਿਆਂ ਲਈ ਇੱਕ ਚੇਤਾਵਨੀ ਦੇ ਤੌਰ 'ਤੇ ਬਣਾਏ ਵਾਤਾਵਰਨ 'ਤੇ ਨਿਰਣਾ ਲਿਆਉਂਦਾ ਹੈ। ਹੁਣ ਤੁਸੀਂ ਉਸ ਚਿੰਤਾ ਤੋਂ ਚੰਗੀ ਤਰ੍ਹਾਂ ਜਾਣੂ ਹੋਵੇਗਾ ਜੋ ਬਹੁਤ ਸਾਰੇ ਲੋਕਾਂ ਨੇ ਵਾਤਾਵਰਨ ਦੀ ਮੌਜੂਦਾ ਸਥਿਤੀ ਬਾਰੇ ਪ੍ਰਗਟ ਕੀਤੀ ਹੈ। ਸਾਡੇ ਕੋਲ ਜਲਵਾਯੂ ਸੰਕਟ ਦੇ ਨਿਯਮਿਤ ਹਵਾਲੇ ਹਨ, ਸਾਡੇ ਕੋਲ ਗਲੋਬਲ ਵਾਰਮਿੰਗ ਦੀ ਗੱਲ ਹੈ ਅਤੇ ਪ੍ਰਚਾਰਕਾਂ ਨੇ ਇਹ ਵਰਣਨ ਕਰਨ ਲਈ ਕਿ ਕੀ ਹੋ ਰਿਹਾ ਅੱਗੇ ਕੀ ਹੈ ਦਾ ਵਰਣਨ ਕਰਨ ਲਈ ਵਿਸ਼ਵ ਪੱਧਰੀ ਤੌਰ 'ਤੇ ਜਿਹੜੀਆਂ ਆ ਉਹ ਭਾਸ਼ਾਵਾਂ ਆ ਉਹਦੇ ਵਿੱਚ ਦੱਸਿਆ ਆ ਜਾਂ ਇਹ ਵੱਧਦਾ ਜਾ ਰਿਹਾ ਆ। ਪਰਮੇਸ਼ਵਰ ਨੇ ਵਾਤਾਵਰਨ ਦੀ ਤਬਾਹੀ ਦੁਆਰਾ ਇਸ ਦੇ ਬਗਾਵਤ ਵਿੱਚ ਸੰਸਾਰ ਨੂੰ ਚੇਤਾਵਨੀ ਦਿੱਤੀ। ਪਰਮਾਤਮਾ ਸੰਸਾਰ ਨੂੰ ਇਸ ਦੀ ਬਗਾਵਤ ਵਿੱਚ ਚੇਤਾਵਨੀ ਦਿੰਦਾ ਹੈ ਵਪਾਰਕ ਤਬਾਹੀ ਦੁਆਰਾ, ਜਿਹੜੀ ਦੂਜੀ ਤੂਰੀ ਦੇ ਨਾਲ ਸਾਨੂੰ ਕੂਚ ਦੀ ਕਹਾਣੀ ਦੀ ਕਈ ਹੋਰ ਯਾਦ ਮਿਲਦੀ ਹੈ, ਪਰ ਕੁਝ ਵਾਧੂ ਅਪੋਕਲਿਪਟਿਕ ਚਿੱਤਰਾਂ ਦੇ ਨਾਲ। ਇੱਕ ਵੱਡਾ ਬਲਦਾ ਪਹਾੜ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਅਤੇ ਸਮੁੰਦਰ ਦਾ ਇੱਕ ਤਿਹਾਈ ਹਿੱਸਾ ਲਹੂ ਬਣ ਗਿਆ ਅਤੇ ਸਮੁੰਦਰ ਵਿੱਚ ਜੀਵਿਤ ਪ੍ਰਾਣੀਆਂ ਵਿੱਚੋਂ ਇੱਕ ਤਿਹਾਈ ਜਿਹੜੇ ਮਰ ਗਏ ਅਤੇ ਇੱਕ ਤਿਹਾਈ ਜਹਾਜ਼ ਤਬਾਹ ਹੋ ਗਏ। ਖੈਰ, ਪਹਿਲੇ ਤੂਰੀ ਵਿੱਚ ਵਾਤਾਵਰਨ ਦੀ ਤਬਾਹੀ ਨਾਲ ਸਮਾਨਤਾਵਾਂ ਹਨ, ਪਰ ਮੈਨੂੰ ਲੱਗਦਾ ਹੈ ਕਿ ਇੱਕ ਤਿਹਾਈ ਜਹਾਜ਼ਾਂ ਦਾ ਵਿਨਾਸ਼ ਵਪਾਰਕ ਤਬਾਹੀ ਦਾ ਸੰਕੇਤ ਹੈ। ਲੋਕ ਵਸਤੂਆਂ ਅਤੇ ਵਸੀਲਿਆਂ ਨੂੰ ਬਿਲਕੁਲ ਉਸੇ ਤਰੀਕੇ ਨਾਲ ਲਿਜਾਇਆ ਨਹੀਂ ਜਾ ਸਕਦਾ। ਅਸੀਂ ਹਾਲ ਹੀ ਦੇ ਸਾਲਾਂ ਵਿੱਚ ਦੇਖਿਆ ਹੈ ਕਿ ਸ਼ਿਪਿੰਗ ਸਮੱਸਿਆ ਜਿਹੜੀ ਆ ਉਹ ਆਰਥਿਕਤਾ ਨੂੰ ਕੀ ਨੁਕਸਾਨ ਪਹੁੰਚਾ ਸਕਦੀਆਂ ਹਨ। ਕਿ ਤੁਹਾਨੂੰ ਉਹ ਵੱਡਾ ਸੁਪਰ ਜਹਾਜ਼ ਯਾਦ ਹੈ ਜਿਹੜਾ ਪਨਾਮਾ ਨਦੀ ਵਿੱਚ ਨਹਿਰ ਵਿੱਚ ਫਸ ਗਿਆ ਸੀ, ਜਿਸ ਕਾਰਨ ਹੋਰ ਸਾਰੇ ਜਹਾਜ਼ਾਂ ਨੂੰ ਬਹੁਤ ਜਿਹੜਾ ਵੱਡਾ ਇੱਕ ਚੱਕਰ ਲਗਾ ਕੇ ਜਾਣਾ ਪੈਂਦਾ ਸੀ ਜੋ ਕਿ ਬਹੁਤ ਮਹਿੰਗਾ ਸੀ। ਕੀ ਤੁਹਾਨੂੰ ਉਹ ਸਾਰੇ ਆਰਥਿਕ ਪ੍ਰਭਾਵ ਵਾਲੇ ਬਿਆਨ ਯਾਦ ਹਨ ਜੋ ਜਾਰੀ ਕੀਤੇ ਜਾ ਰਹੇ ਸੀ, ਕਿਉਂਕਿ ਹੋਤੀ ਦੁਆਰਾ ਫਾਰਸੀ ਖਾੜੀ ਵਿੱਚ ਜਹਾਜ਼ਾਂ 'ਤੇ ਹਮਲਾ ਕੀਤਾ ਗਿਆ ਸੀ, ਜਿਸ ਨਾਲ ਦੁਬਾਰਾ ਵੱਡੇ ਮਹਿੰਗੇ ਜਿਹੜੇ ਆ ਮੋੜ ਜਿਹੜੇ ਆ ਜਹਾਜ਼ਾਂ ਨੂੰ ਦੇਣੇ ਪਏ। ਮਰਦਾਂ ਅਤੇ ਔਰਤਾਂ ਦੀ ਦੁਸ਼ਟਤਾ ਦੇ ਕਾਰਨ ਪਰਮਾਤਮਾ ਉਹਨਾਂ ਨੂੰ ਤੋਬਾ ਕਰਨ ਲਈ ਚੇਤਾਵਨੀ ਦਿੰਦਾ ਹੈ। ਉਹ ਜਿਸ ਤਰ੍ਹਾਂ ਕਰਦਾ ਹੈ ਉਹਨਾਂ ਵਿੱਚੋਂ ਇੱਕ ਵਪਾਰਕ ਤਬਾਹੀ ਹੈ। ਸਾਡੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਦੀ ਵਪਾਰਕ ਤਬਾਹੀ 2008-09 ਵਿੱਚ ਵਿੱਤੀ ਕ੍ਰੈਸ਼ ਨਾਲ ਆਈ ਸੀ, ਪਰ ਉਹਨਾਂ ਨੇ ਤੋਬਾ ਨਹੀਂ ਕੀਤੀ। ਪਰਮਾਤਮਾ ਸੰਸਾਰ ਨੂੰ ਵਪਾਰਕ ਤਬਾਹੀ ਦੁਆਰਾ ਇਸ ਦੀ ਬਗਾਵਤ ਵਿੱਚ ਚੇਤਾਵਨੀ ਦਿੰਦਾ ਹੈ। ਪਰਮਾਤਮਾ ਸੰਸਾਰ ਨੂੰ ਇਸ ਦੀ ਬਗਾਵਤ ਵਿੱਚ ਵਾਤਾਵਰਨ ਦੇ ਪ੍ਰਦੂਸ਼ਣ ਦੁਆਰਾ ਜਿਹੜੀ ਆ ਉਹ ਚੇਤਾਵਨੀ ਦਿੰਦਾ ਹੈ। ਹੁਣ ਤੂਰੀ 3 ਆਇਤ 10 ਵਿੱਚ ਤੀਜੇ ਦੂਤ ਨੇ ਆਪਣੀ ਤੂਰੀ ਵਜਾਈ ਅਤੇ ਇੱਕ ਮਹਾਨ ਤਾਰਾ ਆਕਾਸ਼ ਤੋਂ ਡਿੱਗਿਆ ਅਤੇ ਇੱਕ ਮਸ਼ਾਲ ਵਾਂਗ ਬਲਦਾ ਹੋਇਆ ਅਤੇ ਉਹ ਇੱਕ ਤਿਹਾਈ ਦਰਿਆਵਾਂ ਅਤੇ ਪਾਣੀ ਦੇ ਚਸ਼ਮਿਆਂ ਵਿੱਚ ਤੇ ਜਾ ਡਿੱਗਿਆ। ਤਾਰੇ ਦਾ ਨਾਮ ਵਰਮਵੁੱਡ ਹੈ। ਪਾਣੀ ਦਾ ਤੀਜਾ ਹਿੱਸਾ ਕੀੜਾ ਬਣ ਗਿਆ ਅਤੇ ਬਹੁਤ ਸਾਰੇ ਲੋਕ ਪਾਣੀ ਤੋਂ ਬਿਨਾਂ ਮਰ ਗਏ ਕਿਉਂਕਿ ਇਹ ਬਹੁਤ ਕੌੜਾ ਹੋ ਗਿਆ ਸੀ। ਸ਼ਾਇਦ ਤੁਹਾਨੂੰ ਕੂਚ ਦੇ ਬਿਰਤਾਂਤ ਤੋਂ ਯਾਦ ਹੋਵੇਗਾ ਕਿ ਉਸ ਉਜਾੜ ਵਿੱਚ ਘਟਨਾ ਵਾਪਰੀ ਸੀ ਜਦੋਂ ਇਸਰਾਇਲ ਦੇ ਲੋਕਾਂ ਨੂੰ ਪਾਣੀ ਦੀ ਲੋੜ ਸੀ ਅਤੇ ਸਿਰਫ ਉਹ ਪਾਣੀ ਮਿਲ ਸਕਦਾ ਸੀ ਜਿਹੜਾ ਕਿ ਕੌੜਾ ਸੀ। ਮੂਸਾ ਨੇ ਉਸ ਵਿੱਚ ਆਪਣੀ ਇੱਕ ਲਾਠੀ ਸੁੱਟੀ ਅਤੇ ਉਹ ਜਿਹੜਾ ਪਾਣੀ ਸੀ ਉਹ ਮਿੱਠਾ ਹੋ ਗਿਆ ਸੀ। ਸਾਡੇ ਕੋਲ ਇੱਥੇ ਕੀ ਹੈ? ਉਲਟਾ ਚਮਤਕਾਰ ਹੈ। ਪਰਮੇਸ਼ਰ ਨੇ ਆਕਾਸ਼ ਤੋਂ ਇੱਕ ਮਹਾਨ ਤਾਰਾ ਸੁੱਟਿਆ, ਇੱਕ ਮਸ਼ਾਲ ਵਾਂਗ ਬਲਦਾ ਹੋਇਆ, ਨਦੀਆਂ ਅਤੇ ਪਾਣੀ ਦੇ ਚਸ਼ਮੇ ਦਾ ਇੱਕ ਤਿਹਾਈ ਹਿੱਸਾ ਕੌੜਾ ਹੋ ਗਿਆ। ਸਿਰਫ ਸਵਾਦ ਲਈ ਕੌੜਾ ਨਹੀਂ, ਸਗੋਂ ਇੰਨਾ ਕੌੜਾ ਕਿ ਜਿਹਦੇ ਨਾਲ ਮੌਤ ਹੋ ਜਾਂਦੀ ਸੀ। ਪਰਮੇਸ਼ੁਰ ਨੇ ਵਾਤਾਵਰਨ ਪ੍ਰਦੂਸ਼ਣ ਦੁਆਰਾ ਇਸ ਦੇ ਬਗਾਵਤ ਵਿੱਚ ਸੰਸਾਰ ਨੂੰ ਕਿਤਾਬ ਦਿੱਤੀ ਪ੍ਰਦੂਸ਼ਿਤ ਜਲ ਮਾਰਗਾਂ ਰਾਹੀਂ ਅਤੇ ਉਸ ਪ੍ਰਦੂਸ਼ਣ ਦੇ ਰਾਹੀਂ ਜੋ ਮੌਤ ਹੈ ਦੇ ਨਾਲ ਚੇਤਾਵਨੀ ਦਿੱਤੀ। ਹੁਣ ਪਰਮਾਤਮਾ ਜਿਹੜਾ ਸੰਸਾਰ ਨੂੰ ਆਕਾਸ਼ੀ ਸਮਝੌਤੇ ਦੁਆਰਾ ਜਿਹੜਾ ਚੇਤਾਵਨੀ ਦਿੰਦਾ ਹੈ, ਆਇਤ 12, ਚੌਥੇ ਦੂਤ ਨੇ ਆਪਣੀ ਤੂਰੀ ਬਜਾਈ ਅਤੇ ਸੂਰਜ ਦਾ ਇੱਕ ਤਿਹਾਈ, ਚੰਦਰਮਾ ਦਾ ਇੱਕ ਤਿਹਾਈ ਅਤੇ ਤਾਰਿਆਂ ਦਾ ਇੱਕ ਤਿਹਾਈ ਹਿੱਸਾ ਮਾਰਿਆ ਗਿਆ ਤਾਂ ਜੋ ਉਹਨਾਂ ਦੀ ਇੱਕ ਤਿਹਾਈ ਰੋਸ਼ਨੀ ਹਨੇਰਾ ਹੋ ਜਾਵੇ ਅਤੇ ਇੱਕ ਦਿਨ ਇੱਕ ਤਿਹਾਈ ਚਮਕਣ ਤੋਂ ਰੱਖਿਆ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਰਾਤ ਦਾ ਇੱਕ ਤਿਹਾਈ ਹਿੱਸਾ ਜਿਹੜਾ ਆ ਉਹਨੇ ਹਨੇਰਾ ਹੋ ਗਿਆ। ਦਿਨ ਦੇ ਇੱਕ ਤਿਹਾਈ, ਰਾਤ ਦੇ ਇੱਕ ਤਿਹਾਈ ਲਈ ਕੁੱਲ ਹਨੇਰਾ, ਨਾ ਰੋਸ਼ਨੀ ਦੀ ਰੋਸ਼ਨੀ, ਨਾ ਚੰਦਰਮਾ, ਨਾ ਤਾਰਿਆਂ। ਕੀ ਇਹ ਤੁਹਾਨੂੰ ਕੂਚ ਦੀ ਦਸਵੀਂ ਅਤੇ ਨੌਵੀਂ ਜਿਹੜੀ ਮਿਸਰੀ ਪਲੇਗ ਦੀ ਯਾਦ ਦਿਵਾਉਂਦਾ ਹੈ? ਅਤੇ ਇਸ ਦਾ ਸੰਘਣਾ ਹਨੇਰਾ 3 ਦਿਨਾਂ ਲਈ ਧਰਤੀ ਉੱਤੇ ਫੈਲਿਆ ਹੋਇਆ ਸੀ ਇਹ ਮੰਨਿਆ ਜਾਂਦਾ ਹੈ। ਜਿਵੇਂ ਕਿ ਕੂਚ ਦੀਆਂ ਵਿਪਤਾਵਾਂ ਆਉਣ ਵਾਲੇ ਨਿਰਣੇ ਦੀ ਫਰੋਨ ਲਈ ਪਰਮੇਸ਼ੁਰ ਵੱਲੋਂ ਚੇਤਾਵਨੀਆਂ ਸਨ, ਉਸੇ ਤਰ੍ਹਾਂ ਇਹ ਕੁਝ ਤੂਰੀਆਂ ਦੀਆਂ ਵਿਪਤਾਵਾਂ ਆਉਣ ਵਾਲੇ ਨਿਰਣੇ ਦੀ ਪਰਮੇਸ਼ੁਰ ਵੱਲੋਂ ਆਮ ਲੋਕਾਂ ਲਈ ਚੇਤਾਵਨੀ ਹਨ। ਤੋਬਾ ਕਰਨ ਲਈ ਇੱਕ ਕੌਲ, ਧੀਰਜ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਇੱਕ ਮੌਕਾ। ਬਾਈਬਲ ਵਿੱਚ ਹਨੇਰਾ ਅਕਸਰ ਸ਼ੈਤਾਨੀ ਗਤੀਵਿਧੀ ਦਾ ਪ੍ਰਤੀਕ ਹੁੰਦਾ ਹੈ ਅਤੇ ਸੰਸਾਰ ਸ਼ੈਤਾਨੀ ਹਨੇਰੇ ਵਿੱਚ ਡੁੱਬਿਆ ਹੋਇਆ ਹੈ। ਜ਼ਮੀਨ, ਬਨਸਪਤੀ, ਸਮੁੰਦਰ ਅਤੇ ਸਮੁੰਦਰੀ ਜਹਾਜ਼ਾਂ, ਲੋਕਾਂ ਦੇ ਪੀਣ ਵਾਲੇ ਪਾਣੀ, ਜੋ ਰੋਸ਼ਨੀ ਉਹ ਦੇਖਦੇ ਹਨ, ਨੂੰ ਭਿਆਨਕ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਦਾ ਵਾਤਾਵਰਨ, ਵਣਜ, ਵਸੀਲੇ ਅਤੇ ਦ੍ਰਿਸ਼ਟੀ ਸਭ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਪਰ ਸੀਮਿਤ ਤਰੀਕੇ ਨਾਲ ਨੁਕਸਾਨ ਹੋਇਆ ਹੈ। ਕੀ ਤੁਸੀਂ ਨੋਟਿਸ ਕੀਤਾ? ਵਾਰ ਵਾਰ ਇੱਕ ਤਿਹਾਈ, ਬੁਰੀ ਤਬਾਹੀ ਨਹੀਂ, ਤੁਰੀਆਂ ਅੰਤਮ ਨਿਰਣਾ ਨਹੀਂ ਹਨ, ਪਰ ਚੇਤਾਵਨੀ ਦੇ ਰਹੀਆਂ ਹਨ। ਚੇਤਾਵਨੀ ਹੈ ਕਿ ਉਹ ਤੋਬਾ ਕਰ ਸਕਦੇ ਹਨ। ਪਰਮੇਸ਼ੁਰ ਆਪਣੀ ਬਗਾਵਤ ਵਿੱਚ ਸੰਸਾਰ ਨੂੰ ਚੇਤਾਵਨੀ ਦੇ ਰਿਹਾ ਹੈ। ਹੁਣ ਕਿੱਦਾਂ, ਕਿਹੜੀ ਕਿਹੜੀ ਚੀਜ਼ ਦੁਆਰਾ ਜਿਹੜੀ ਚੇਤਾਵਨੀ ਦਿੱਤੀ ਉਹ ਹੈ? ਵਾਤਾਵਰਨ ਦੀ ਤਬਾਹੀ ਦੁਆਰਾ, ਵਪਾਰਕ ਤਬਾਹੀ ਦੁਆਰਾ, ਵਾਤਾਵਰਨ ਨੂੰ ਪ੍ਰਦੂਸ਼ਣ ਕਰਨ ਦੁਆਰਾ, ਆਕਾਸ਼ੀ ਸਮਝੌਤੇ ਦੁਆਰਾ। ਪਰ ਜਿਵੇਂ ਹੀ ਅਸੀਂ 5ਵੀਂ ਤੂਰੀ ਵੱਲ ਵੱਧਦੇ ਹਾਂ, ਇਹ ਸਭ ਕੁਝ ਹੋਰ ਨੇੜੇ ਅਤੇ ਨਿੱਜੀ ਹੋਣ ਜਾ ਰਿਹਾ ਹੈ। ਇਸ ਤਰ੍ਹਾਂ ਹੁਣ ਤੱਕ ਲੋਕਾਂ ਨੇ ਵਾਤਾਵਰਨ ਅਤੇ ਵਪਾਰਕ ਚੁਣੌਤੀਆਂ ਦੁਆਰਾ ਪ੍ਰਭਾਵਿਤ ਕੀਤਾ ਗਿਆ, ਪਰ ਹੁਣ ਇਹ ਸਭ ਕੁਝ ਜਿਹੜਾ ਹੋਰ ਨਿੱਜੀ ਹੋਣ ਵਾਲਾ ਆ। ਇਸ ਬਿੰਦੂ 'ਤੇ ਯਹੋਨਾ ਇੱਕ ਹੋਰ ਪੈਟਰਨ ਦੇ ਅੰਦਰ ਪੈਟਰਨ ਪੇਸ਼ ਕਰਦਾ ਹੈ। ਤੁਹਾਨੂੰ ਯਾਦ ਹੈ ਕਿ ਪਿਛਲੀ ਵਾਰ ਸਾਡੇ ਕੋਲ 7 ਸੀਲਾਂ ਸਨ ਅਤੇ ਕਿਵੇਂ 7 ਸੀਲਾਂ ਦੇ ਅੰਦਰ ਇੱਕ ਜਿਹੜਾ ਇੱਕ ਹੋਰ ਪੈਟਰਨ ਸੀ, 4 ਘੋੜ ਸੌਰਾਂ ਦਾ ਪੈਟਰਨ। ਹੁਣ ਇੱਦਾਂ ਦਾ ਹੀ ਕੁਛ ਜਿਹੜਾ ਇੱਥੇ ਵੀ ਆ। 7 ਤੁਰੀਆਂ ਦੇ ਨਮੂਨੇ ਦੇ ਅੰਦਰ ਸਾਡੇ ਕੋਲ ਇੱਕ ਨਵੇਂ ਪੈਟਰਨ ਦੀ ਸ਼ੁਰੂਆਤ ਹੈ। 3 ਮੁਸੀਬਤਾਂ ਦਾ ਪੈਟਰਨ ਜਿਹੜਾ ਉਹ 13 ਆਇਤ ਵਿੱਚ ਦੇਖਿਆ। ਫਿਰ ਮੈਂ ਦੇਖਿਆ ਅਤੇ ਮੈਂ ਇੱਕ ਉਕਾਬ ਨੂੰ ਉੱਚੀ ਆਵਾਜ਼ ਨਾਲ ਚੀਕਦਾ ਸੁਣਿਆ, ਜੋ ਉਹ ਸਿੱਧਾ ਸਿਰ ਦੇ ਉੱਪਰ ਉੱਡ ਰਿਹਾ ਸੀ। ਹਾਏ ਹਾਏ ਧਰਤੀ ਉੱਤੇ ਰਹਿਣ ਵਾਲਿਆਂ ਲਈ ਹਾਏ, ਹੋਰ ਤੁਰੀਆਂ ਦੇ ਧਮਾਕੇ ਵਿੱਚ ਜੋ 3 ਦੂਤ ਵਜਾਉਣ ਵਾਲੇ ਹਨ। ਇਹ ਬੱਤਰ ਹੋ ਰਿਹਾ ਹੈ, ਹਾਏ ਇਹ ਨਿੱਜੀ ਹੋ ਰਿਹਾ ਹੈ। ਅੱਗੇ ਅਸੀਂ ਦੇਖਦੇ ਹਾਂ ਕਿ ਪਰਮਾਤਮਾ ਸੰਸਾਰ ਨੂੰ ਇਸ ਦੀ ਬਗਾਵਤ ਵਿੱਚ ਨਿੱਜੀ ਦਰਦ ਦੁਆਰਾ ਜਿਹੜਾ ਆ ਉਹ ਚੇਤਾਵਨੀ ਦਿੰਦਾ ਆ। 5 ਤੁਰੀ ਆ ਉਹਦੇ ਵਿੱਚ ਨਿੱਜੀ ਦਰਦ ਦੁਆਰਾ ਚੇਤਾਵਨੀ ਦਿੰਦਾ ਆ। ਅਧਿਆਇ 9 ਦੀ 1 ਤੋਂ ਲੈ ਕੇ 11 ਦਾ ਇਹ ਭਾਗ ਬਾਈਬਲ ਦੀਆਂ ਕੁਝ ਸਭ ਤੋਂ ਡਰਾਉਣੀਆਂ ਤਸਵੀਰਾਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ। ਜੇ ਇਹ ਬ੍ਰਿਟਿਸ਼ ਫਿਲਮ ਵਰਗੀਕਰਨ ਦੁਆਰਾ ਬੋਰਡ ਦੁਆਰਾ ਪ੍ਰਮਾਣਿਤ ਕੀਤਾ ਜਾ ਰਿਹਾ ਸੀ ਤਾਂ ਇਹ ਬਿਨਾਂ ਸ਼ੱਕ 18+ ਦਾ ਜਿਹੜਾ ਇਹਨੂੰ ਦਰਜਾ ਦਿੱਤਾ ਜਾਣਾ ਸੀ। ਯਹੋਨਾ ਆਇਤ 1 ਵਿੱਚ ਕਹਿੰਦਾ ਹੈ, ਅਤੇ 5ਵੇਂ ਦੂਤ ਨੇ ਆਪਣੀ ਤੁਰੀ ਬਜਾਈ ਅਤੇ ਮੈਂ ਇੱਕ ਤਾਰੇ ਨੂੰ ਆਕਾਸ਼ ਤੋਂ ਧਰਤੀ ਉੱਤੇ ਡਿੱਗਦੇ ਵੇਖਿਆ, ਉਸ ਨੂੰ ਅਥਾਹ ਟੋਏ ਦੀ ਚਾਬੀ ਦਿੱਤੀ ਗਈ ਸੀ। ਸਵਰਗ ਤੋਂ ਡਿੱਗਿਆ ਇਹ ਤਾਰਾ ਕੌਣ ਹੈ ਲਈ ਕਈ ਜਿਹੜੇ ਇਹਦੇ ਲਈ ਸੁਝਾਅ ਦਿੱਤੇ ਗਏ ਹਨ, ਪਰ ਮੈਨੂੰ ਲੱਗਦਾ ਕਿ ਇਹ ਸ਼ਾਇਦ ਸ਼ੈਤਾਨ ਹੀ ਹੈ। ਉਸਨੇ ਤਬਾਹੀ ਟੋਏ ਦੀ ਚਾਬੀ ਉਸਨੂੰ ਹੀ ਤਬਾਹ ਦੀ ਅਠੋਏ ਦੀ ਜਿਹੜੀ ਚਾਬੀ ਦਿੱਤੀ ਗਈ ਹੈ। ਜਿਵੇਂ ਹੀ ਉਹ ਇਸ ਨੂੰ ਖੋਲ੍ਹਦਾ ਹੈ, ਧੂੰਆਂ ਅਸਮਾਨ ਵਿੱਚ ਇਸ ਤਰ੍ਹਾਂ ਫੈਲਦਾ ਹੈ ਕਿ ਧੂੰਏ ਨਾਲ ਜਿਹੜਾ ਪੂਰਾ ਸੂਰਜ ਹਨੇਰਾ ਹੋ ਜਾਂਦਾ ਹੈ। ਫਿਰ ਇਹ ਘਿਨਾਉਣੇ ਜੀਵ ਨਿਕਲਦੇ ਹਨ।
ਉਹ ਟਿੱਡੀਆਂ ਹਨ ਅਤੇ ਸਾਨੂੰ ਕੁਝ ਦਸ ਅਤੇ ਮਿਸਰੀਆਂ ਅਤੇ ਲਿਆਂਦੀਆਂ ਵਿਵਸਥਾਵਾਂ ਦੀ ਯਾਦ ਦਿਵਾਉਂਦੀਆਂ ਹਨ। ਪਰ ਇਹ ਬਿੱਛੂਆਂ ਦੀ ਸ਼ਕਤੀ ਨਾਲ ਭਰੀਆਂ ਟਿੱਡੀਆਂ ਸਨ। ਉਹ ਲੜਾਈ ਲਈ ਤਿਆਰ ਘੋੜਿਆਂ ਵਾਂਗ ਸਨ। ਉਹਨਾਂ ਕੋਲ ਕੁਝ ਅਜਿਹਾ ਸੀ ਜੋ ਸੋਨੇ ਦੇ ਤਾਜ ਅਤੇ ਮਨੁੱਖੀ ਚਿਹਰਿਆਂ, ਔਰਤਾਂ ਦੇ ਵਾਲਾਂ ਅਤੇ ਸ਼ੇਰਾਂ ਦੇ ਦੰਦਾਂ ਵਰਗਾ ਦਿਖਾਈ ਦਿੰਦਾ ਸੀ। ਉਹਨਾਂ ਕੋਲ ਆਪਣੀ ਰੱਖਿਆ ਲਈ ਲੋਹੇ ਵਰਗੀਆਂ ਛਾਤੀਆਂ ਸਨ ਅਤੇ ਉਹ ਲੜਾਈ ਵਿੱਚ ਭੱਜਣ ਵਾਲੇ ਰਥਾਂ ਦੀ ਆਵਾਜ਼ ਕਰਦੇ ਸਨ। ਉਹਨਾਂ ਨੂੰ ਇਹ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਵਾਤਾਵਰਨ ਨੂੰ ਕੁਝ ਨੁਕਸਾਨ ਨਾ ਪਹੁੰਚਾਉਣ, ਸਗੋਂ ਲੋਕਾਂ ਨੂੰ ਨੁਕਸਾਨ ਪਹੁੰਚਾਉਣ, ਅਤੇ ਫਿਰ ਉਹਨਾਂ ਲੋਕਾਂ ਨੂੰ ਹੀ ਨੁਕਸਾਨ ਪਹੁੰਚਾਉਣ ਜਿਨ੍ਹਾਂ ਦੇ ਉੱਪਰ ਰੱਬ ਦੀ ਮੋਹਰ ਨਹੀਂ ਹੈ। ਉਹਨਾਂ ਕੋਲ 5 ਮਹੀਨਿਆਂ ਤੱਕ ਲੋਕਾਂ ਨੂੰ ਦੁਖੀ ਕਰਨ ਦੀ ਤਾਕਤ ਸੀ। ਉਹਨਾਂ ਦਾ ਰਾਜਾ ਟੋਏ ਦਾ ਇੱਕ ਦੂਤ ਸੀ ਜਿਸ ਨੂੰ ਅਬਦੋਨ ਜਾਂ ਅਪੋਲੀਓਨ ਕਿਹਾ ਜਾਂਦਾ ਸੀ। ਆਇਤ 5 ਸਾਨੂੰ ਦੱਸਦੀ ਹੈ, ਉਹਨਾਂ ਨੂੰ 5 ਮਹੀਨਿਆਂ ਲਈ ਉਹਨਾਂ ਨੂੰ ਤਸੀਹ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਉਹਨਾਂ ਨੂੰ ਮਾਰਨ ਦੀ ਨਹੀਂ, ਅਤੇ ਉਹਨਾਂ ਦਾ ਤਸੀਹੇ ਬਿੱਛੂ ਦੇ ਤਸੀਹੇ ਵਰਗਾ ਸੀ ਅਤੇ ਜੋ ਕਿਸੇ ਨੂੰ ਡੰਗ ਮਾਰਦਾ ਸੀ, ਅਤੇ ਉਹਨਾਂ ਦਿਨਾਂ ਵਿੱਚ ਲੋਕ ਮੌਤ ਨੂੰ ਲੱਭਦੇ ਸਨ, ਤਰਸਦੇ ਸਨ, ਪਰ ਮੌਤ ਉਹਨਾਂ ਤੋਂ ਦੂਰ ਭੱਜੀ ਜਾਂਦੀ ਸੀ। ਇਹਨਾਂ ਪ੍ਰਾਣੀਆਂ ਨੇ ਲੋਕਾਂ ਨੂੰ ਕਾਫ਼ੀ ਦਰਦ, ਇੱਥੋਂ ਤੱਕ ਕਿ ਉਸ ਘਟਨਾ ਤੱਕ ਵੀ ਤਸੀਹੇ ਦਿੱਤੇ ਜੋ ਮੌਤ ਦੀ ਭਾਲ ਕਰਨਗੇ, ਪਰ ਇਸ ਨੂੰ ਨਹੀਂ ਲੱਭ ਸਕਦੇ। ਉਹ ਆਪਣੇ ਜੀਵਨ ਦੇ ਨਿਰਾਸ਼ਾਜਨਕ ਤਸੀਹੇ ਦੇ ਕਾਰਨ ਮੌਤ ਦੀ ਇੱਛਾ ਕਰਦੇ ਰਹਿਣਗੇ। ਟਿੱਡੀ ਦੇ ਰਾਜੇ ਦਾ ਅਪੋਲੀਅਨ ਵਜੋਂ ਜ਼ਿਕਰ 1ਵੀਂ ਸਦੀ ਦੇ ਸੰਦਰਭ ਦਾ ਸੰਕੇਤ ਹੈ, ਕਿਉਂਕਿ ਇਹ ਨਾਮ ਯੂਨਾਨੀ ਅਤੇ ਅਖੌਤੀ ਗੋਡ ਅਪੋਲੋ ਤੋਂ ਲਿਆ ਗਿਆ ਸੀ। ਅਤੇ ਯਾਦ ਰੱਖੋ ਕਿ ਰੋਮਨ ਸਮਰਾਟਾਂ ਕੋਲ ਅਪੋਲੋ ਬਾਰੇ ਇੱਕ ਗੱਲ ਸੀ, ਡੋਮੀਟੀਅਨ, ਜਿਸ ਨੇ ਰਾਜ ਕੀਤਾ ਜਦੋਂ ਇਹ ਪ੍ਰਕਾਸ਼ ਦੀ ਪੋਥੀ ਆਪਣੇ ਆਪ ਨੂੰ ਅਪੋਲੋ ਜਾਂ ਪੁਨਰ ਜਨਮ ਮੰਨਦੇ ਹੋਏ ਵੀ ਦਿੱਤੀ ਗਈ ਸੀ, ਜਿਵੇਂ ਕਿ ਰੋਬਰਟ ਮਾਊਂਸ ਨੇ ਲਿਖਿਆ ਹੈ। 5ਵੀਂ ਤੂਰੀ ਬਾਰੇ ਉਸਦਾ ਆਖਰੀ ਸ਼ਬਦ ਵਿੰਗਿਆਤਮਕ ਦਾ ਇੱਕ ਮਾਸਟਰ ਸਟ੍ਰੋਕ ਸੀ। ਨਰਕ ਦੇ ਵਿਨਾਸ਼ਕਾਰੀ ਮੇਜ਼ਬਾਨ ਨੇ ਇਸਦਾ ਰਾਜਾ ਰੋਮ ਦਾ ਸਮਰਾਟ ਸੀ। ਪਰਮਾਤਮਾ ਸੰਸਾਰ ਨੂੰ ਇਸ ਦੀ ਬਗਾਵਤ ਵਿੱਚ ਨਿੱਘੀ ਦਰਦ ਵਾਲਾ ਚੇਤਾਵਨੀ ਦਿੰਦਾ ਹੈ ਕਿ ਤੁਸੀਂ ਧਿਆਨ ਦਿੱਤਾ ਹੈ, ਸ਼ੈਤਾਨ ਦੀ ਦੁਸ਼ਟਤਾ ਵੀ ਪ੍ਰਭੂ ਦੇ ਚੰਗੇ ਉਦੇਸ਼ਾਂ ਵੱਲ ਮੁੜ ਗਈ ਹੈ। ਸ਼ੈਤਾਨ ਤਸੀਹੇ ਦੇ ਕਾਰਨ ਤਸੀਹੇ ਦੇ ਸਕਦਾ ਹੈ, ਪਰ ਪ੍ਰਭੂ ਇਸ ਨੂੰ ਚੇਤਾਵਨੀ ਦਿੰਦਾ ਹੈ, ਤੌਬਾ ਕਰਨ ਦਿੰਦਾ ਹੈ ਅਤੇ ਲੋਕਾਂ ਨੂੰ ਆਪਣੇ ਵੱਲ ਮੁੜਨ ਲਈ ਜਿਹੜੀ ਆ ਉਹ ਇੱਕ ਬੁਲਾਹਟ ਆ, ਉਹਨੂੰ ਉਹਦੀ ਇੱਕ ਕੌਲ ਆ। ਜਿਵੇਂ ਕਿ ਅਵਿਸ਼ਵਾਸੀ ਆਪਣੇ ਉੱਤੇ ਆਉਣ ਵਾਲੇ ਵੱਖਰੇ ਵੱਖਰੇ ਕਸ਼ਟ ਭੋਗਦੇ ਹਨ, ਉਹ ਪ੍ਰਭੂ ਤੋਂ ਬਿਨਾਂ ਅਜਿਹਾ ਕਰਦੇ ਹਨ। ਪਵਿੱਤਰ ਆਤਮਾ ਦੀ ਸ਼ਕਤੀ ਪ੍ਰਦਾਨ ਕਰਨ ਵਾਲੀ ਮੌਜੂਦਗੀ ਤੋਂ ਬਿਨਾਂ, ਰੱਬ ਦੀ ਮੋਹਰ ਤੋਂ ਬਿਨਾਂ, ਕਿ ਤੁਸੀਂ ਕਦੇ ਮੁਸ਼ਕਲ ਸਥਿਤੀ ਦਾ ਸਾਹਮਣਾ ਕੀਤਾ ਹੈ ਅਤੇ ਸੋਚਿਆ ਹੈ ਕਿ ਅਵਿਸ਼ਵਾਸੀ ਇਸ ਤੋਂ ਕਿਵੇਂ ਬਚ ਸਕਦੇ ਹਨ? ਜੇਕਰ ਤੁਸੀਂ ਵਿਸ਼ਵਾਸੀ ਹੋ ਤਾਂ ਪਵਿੱਤਰ ਆਤਮਾ ਤੁਹਾਡੇ ਨਾਲ ਵੱਸਦਾ ਹੈ, ਤੁਹਾਨੂੰ ਪਰਮੇਸ਼ਰ ਦੁਆਰਾ ਸੀਲ ਕੀਤਾ ਗਿਆ ਹੈ, ਅਤੇ ਹਾਂ, ਤੁਸੀਂ ਦੁੱਖ, ਮੁਸੀਬਤ ਅਤੇ ਮੁਸ਼ਕਲਾਂ ਦਾ ਸਾਹਮਣਾ ਕਰੋਗੇ, ਪਰ ਤੁਸੀਂ ਅਜਿਹਾ ਇਕੱਲੇ ਨਹੀਂ ਕਰੋਗੇ। ਤੁਹਾਡੇ ਕੋਲ ਜਾਣ ਲਈ ਹਮੇਸ਼ਾ ਇੱਕ ਵਿਅਕਤੀ ਹੋਵੇਗਾ ਅਤੇ ਤੁਹਾਡੇ ਕੋਲ ਹਮੇਸ਼ਾ ਪਵਿੱਤਰ ਆਤਮਾ ਰਹੇਗੀ। ਇਸ ਤਰ੍ਹਾਂ ਅਵਿਸ਼ਵਾਸੀ ਨਹੀਂ, ਆਪਣੇ ਤਸੀਹੇ ਵਿੱਚ ਉਹ ਬਹੁਤ ਹੀ ਇਕੱਲੇ ਹਨ, ਬਿਲਕੁਲ ਇਕੱਲੇ, ਉਮੀਦ ਤੋਂ ਬਿਨਾਂ, ਮੌਤ ਵਿੱਚ ਵੀ ਉਮੀਦ ਤੋਂ ਬਿਨਾਂ। ਪਵਿੱਤਰ ਆਤਮਾ ਦੁਆਰਾ ਸੀਲ ਕੀਤੇ ਗਿਆਨ ਨਾਲ ਇੱਕ ਫਰਕ ਪੈਂਦਾ ਹੈ, ਪਰ ਇਹ ਲੋਕ ਜਿਨ੍ਹਾਂ ਨੂੰ ਤਸੀਹੇ ਦਿੱਤੇ ਜਾਂਦੇ ਹਨ ਅਤੇ ਉਸ ਤਸੀਹੇ ਅਤੇ ਨਿੱਜੀ ਦਰਦ ਦਾ ਸਾਹਮਣਾ ਕਰਦੇ ਹਨ, ਅਤੇ ਇਹ ਇੱਕ ਚੇਤਾਵਨੀ ਹੈ। ਇਹ ਤੌਬਾ ਕਰਨ ਅਤੇ ਆਇਤ 12 ਰਿਕਾਰਡਾਂ ਲਈ ਇੱਕ ਸਾਵਧਾਨੀ ਜਾਂ ਕੌਲ ਹੈ। 1ਵੀਂ ਮੁਸੀਬਤ ਲੰਘ ਗਈ, ਵੇਖੋ ਜੋ ਮੁਸੀਬਤਾਂ ਅਜੇ ਆਉਣੀਆਂ ਹਨ, ਜਿਵੇਂ ਕਿ ਅਸੀਂ ਛੇਵੀਂ ਤੁਰਵੀਂ ਤੁਰੀ ਦੇ ਧਮਾਕੇ ਨੂੰ ਸੁਣਦੇ ਹਾਂ, ਅਸੀਂ ਦੇਖਦੇ ਹਾਂ ਕਿ ਪਰਮਾਤਮਾ ਸੰਸਾਰ ਨੂੰ ਇਸ ਦੀ ਬਗਾਵਤ ਦੇ ਵਿੱਚ ਚੇਤਾਵਨੀ ਦਿੰਦਾ ਹੈ ਮੌਤ ਅਤੇ ਨਾਸ ਦੇ ਰਾਹੀਂ। ਹੁਣ 13-19 ਆਇਤ, ਸਾਡੇ ਕੋਲ ਵਧੇਰੇ ਗ੍ਰਾਫਿਕ ਚਿੱਤਰ ਹਨ, ਇਹਨਾਂ ਬਾਰੇ ਆਓ ਅਸੀਂ ਦੇਖਦੇ ਹਾਂ। ਤਦ ਛੇਵੇਂ ਦੂਤ ਨੇ ਆਪਣੀ ਤੁਰੀ ਬਜਾਈ ਅਤੇ ਮੈਂ ਪਰਮੇਸ਼ਵਰ ਦੇ ਸਾਹਮਣੇ ਸੋਨੇ ਦੀ ਯਗਵੇਦੀ ਦੇ ਚਾਰ ਸਿੰਘਾਂ ਵਿੱਚੋਂ ਇੱਕ ਦੀ ਆਵਾਜ਼ ਸੁਣੀ। ਛੇਵੇਂ ਦੂਤ ਜਿਸ ਕੋਲ ਤੁਰੀ ਦੀ ਆਵਾਜ਼ ਸੀ, ਉਹਨਾਂ ਚਾਰ ਦੂਤਾਂ ਨੂੰ ਛੱਡ ਦਿਓ ਜੋ ਮਹਾਨ ਨਦੀ ਦੀ ਫਰਾਤ ਉੱਤੇ ਬੰਨੇ ਹੋਏ ਹਨ। ਇਸ ਲਈ ਚਾਰ ਦੂਤ ਜੋ ਘੜੀ, ਦਿਨ, ਮਹੀਨੇ ਅਤੇ ਸਾਲ ਲਈ ਤਿਆਰ ਕੀਤੇ ਗਏ ਸਨ, ਮਨੁੱਖ ਜਾਤੀ ਦੇ ਇੱਕ ਤਿਹਾਈ ਨੂੰ ਮਾਰਨ ਲਈ ਛੱਡ ਦਿੱਤੇ ਗਏ। ਮਾਊਂਟ ਕੀਤੀਆਂ ਫੌਜਾਂ ਦੀ ਗਿਣਤੀ ਦੁੱਗਣੀ 10,000 ਸੀ। ਮੈਂ ਉਹਨਾਂ ਦਾ ਨੰਬਰ ਸੁਣਿਆ, ਇੱਥੇ 200 ਮਿਲੀਅਨ ਦੀ ਗਿਣਤੀ ਵਿੱਚ ਤਾਇਨਾਤ ਫੌਜਾਂ ਅੱਗੇ ਧੂੰਏ ਅਤੇ ਗੰਧਕ ਅਤੇ ਮੌਤ ਅਤੇ ਤਬਾਹੀ ਲਿਆਉਂਦੀਆਂ ਹਨ ਅਤੇ ਅੱਗੇ ਵੱਧਦੀਆਂ ਹਨ, ਅਤੇ ਉਹਨਾਂ ਦੇ ਮੂੰਹ ਵਿੱਚੋਂ ਇੱਕ ਤਿਹਾਈ ਮਨੁੱਖਤਾ ਦਾ ਮਰਨ ਹੈ। ਮੈਨੂੰ ਨਹੀਂ ਲੱਗਦਾ ਕਿ ਘੋੜੇ, ਬੰਬਾਰ ਜਾਂ ਟੈਂਕ, ਮੈਨੂੰ ਨਹੀਂ ਲੱਗਦਾ ਕਿ 200 ਮਿਲੀਅਨ ਚੀਨੀ ਫੌਜ ਹਨ। ਜੋ ਕੁਝ ਸਰਕਲਾਂ ਵਿੱਚ ਇੱਕ ਵਾਰ ਪ੍ਰਸਿੱਧ ਸਿਧਾਂਤ ਹੈ, ਇਹ ਲੱਗਦਾ ਹੈ ਕਿ ਮੈਂ ਰੋਬਰਟ ਵਿਕਲੋਕ ਨਾਲ ਸਹਿਮਤ ਹਾਂ ਜੋ ਕਹਿੰਦਾ ਹੈ ਤੁਰੀ ਸ਼ੇਹ ਦੀ ਮੌਤ ਨਾਲ ਨਜਿੱਠਣ ਵਾਲੇ ਘੋੜਸਵਾਰ ਟੈਂਕ ਜਾਂ ਜਹਾਜ਼ ਨਹੀਂ ਹਨ, ਜਾਂ ਸਿਰਫ ਟੈਂਕ ਜਾਂ ਜਹਾਜ਼ ਹੀ ਨਹੀਂ, ਉਹ ਕੈਂਸਰ ਅਤੇ ਸੜਕ ਦੁਰਘਟਨਾ ਅਤੇ ਕੁਪੋਸ਼ਣ ਅਤੇ ਅੱਤਵਾਦੀ ਬੰਬਾਰੀ ਅਤੇ ਨਰਸਿੰਗ ਹੋਮਸ ਵਿੱਚ ਸ਼ਾਂਤੀਪੂਰਨ ਮੌਤਾਂ ਵੀ ਹਨ। ਮੌਤ ਹਰ ਰੋਜ਼ ਲੋਕਾਂ ਦੇ ਸਾਹਮਣੇ ਚੀਕਾਂ ਮਾਰ ਰਹੀ ਹੈ, ਪਰ ਫਿਰ ਵੀ ਉਹ ਪਛਤਾਉਂਦੇ ਨਹੀਂ ਹਨ, ਉਹ ਪ੍ਰਭੂ ਵੱਲ ਨਹੀਂ ਮੁੜਦੇ। ਯਾਦ ਰੱਖੋ ਕਿ ਇਹ 7 ਤੁਰੀਆਂ ਕਿਸ ਬਾਰੇ ਹਨ। ਉਹ ਪਰਮੇਸ਼ਰ ਦੇ ਲੋਕਾਂ ਦੀਆਂ ਪ੍ਰਾਰਥਨਾਵਾਂ ਦੇ ਜਵਾਬ ਵਿੱਚ ਪਾਪ ਦੇ ਵਿਰੁੱਧ ਪਰਮੇਸ਼ਰ ਦੇ ਕ੍ਰੋਧ ਦੀ ਚੇਤਾਵਨੀ ਦੇ ਰਹੇ ਹਨ। ਬੁਰਾਈ ਨੂੰ ਸਦਾ ਤੋਂ ਮੁਕਤ ਨਹੀਂ ਹੋਣਾ ਚਾਹੀਦਾ ਅਤੇ ਨਿਆਂ ਕੀਤਾ ਜਾਣਾ ਚਾਹੀਦਾ ਹੈ। ਪਰਮੇਸ਼ਰ ਨੇ ਆਪਣੇ ਲੋਕਾਂ ਦੀਆਂ ਪ੍ਰਾਰਥਨਾਵਾਂ ਦੇ ਜਵਾਬ ਵਿੱਚ ਸੰਸਾਰ ਨੂੰ ਇਸ ਦੀ ਬਗਾਵਤ ਵਿੱਚ ਚੇਤਾਵਨੀ ਦਿੱਤੀ ਹੈ। ਉਸ ਦੀਆਂ ਚੇਤਾਵਨੀਆਂ ਗੰਭੀਰ ਅਤੇ ਬਹੁਤ ਸਾਰੀਆਂ ਹੈਰਾਨੀਜਨਕ ਚੇਤਾਵਨੀਆਂ ਹਨ। ਸੋ ਪਹਿਲੀ ਜਿਹੜੀ ਵਾਤਾਵਰਨ ਦੀ ਤਬਾਹੀ ਦੁਆਰਾ, ਵਪਾਰਕ ਤਬਾਹੀ ਦੁਆਰਾ, ਵਾਤਾਵਰਨ ਪ੍ਰਦੂਸ਼ਣ ਦੁਆਰਾ, ਆਕਾਸ਼ੀ ਸਮਝੌਤੇ ਦੁਆਰਾ, ਡਿੱਗੀ ਦਰਦ ਦੁਆਰਾ, ਅਤੇ ਆਖਰੀ ਸੀ ਮੌਤ ਅਤੇ ਨਾਸ ਦੇ ਰਾਹੀਂ ਚੇਤਾਵਨੀ। ਕਿ ਅਸੀਂ ਹਾਲ ਹੀ ਦੇ ਦਿਨਾਂ ਵਿੱਚ ਇਸ ਨੂੰ ਕਾਫੀ ਨਹੀਂ ਦੇਖਿਆ ਹੈ, ਅਸੀਂ ਇੱਕ ਵਿਸ਼ਵ ਵਿਆਪੀ ਮਹਾਂਮਾਰੀ ਦੇਖੀ ਹੈ ਜਿਸ ਨੇ ਪੂਰੀ ਦੁਨੀਆਂ ਅਤੇ ਇਸ ਦੇ ਸਾਰੇ ਪ੍ਰਮੁੱਖ ਡਿਗਰੀਆਂ ਨੂੰ ਆਪਣੇ ਗੋਡਿਆਂ 'ਤੇ ਲਿਆ ਦਿੱਤਾ। 2020 ਵਿੱਚ ਲਗਭਗ 3 ਮਿਲੀਅਨ ਮਰੇ, ਸਾਰੇ ਛੋਟੇ ਅਤੇ ਵੱਡੇ ਘਰਾਂ ਵਿੱਚ ਬੰਦ ਹੋ ਗਏ ਸਨ। NHS ਲਈ ਸਾਡੇ ਸੌਸਪੈਨ ਜਾਂ ਜਿਹੜੇ ਫਰਾਈ ਪੈਨ ਸੀ ਉਹਨਾਂ ਨੂੰ ਬਾਹਰ ਕੱਢ ਕੇ ਬਜਾਇਆ। ਇਹ ਬਗਾਵਤ ਇੱਕ ਸੰਸਾਰ ਨੂੰ ਪਰਮੇਸ਼ਰ ਵਾਲੇ ਇੱਕ ਮੈਗਾਫੋਨ ਚੇਤਾਵਨੀ ਹੈ। ਸਾਡੇ ਕੋਲ ਜਲਵਾਯੂ ਤਬਾਹੀ ਹੈ ਅਤੇ ਇਹਦੇ ਜਿਹੜੇ ਆ ਲੋਕ ਆ ਇਹਦਾ ਇਹਦੇ ਬਰਖਿਲਾਫ ਉਹ ਕਾਫੀ ਜਿਹੜੀ ਆ ਦਹਿਸ਼ਤ ਜਿਹੜੀ ਆ ਉਹ ਲੈਣ ਨੂੰ ਕਹਿੰਦੇ ਆ ਕਿ ਵੱਧਦੀ ਜਾ ਰਹੀ ਹੈ ਇਹਦੇ ਬਾਰੇ ਜਿਹੜੀ ਜਲਵਾਯੂ ਦੀ ਤਬਾਹੀ ਹੈ, ਕਿਉਂਕਿ ਲੋਕ ਅਜਿਹੀਆਂ ਨੀਤੀਆਂ ਦੀ ਮੰਗ ਕਰ ਰਹੇ ਹਨ ਜੋ ਉਹਨਾਂ ਦੇ ਆਰਥਿਕ ਭਵਿੱਖ ਨੂੰ ਟੋਇਲਟ ਦੇ ਹੇਠਾਂ ਉਤਾਰ ਦੇਣਗੀਆਂ ਤਾਂ ਜੋ ਅਸੀਂ ਗ੍ਰਹਿ ਨੂੰ ਬਚਾ ਸਕੀਏ। ਇਹ ਬਗਾਵਤ ਇੱਕ ਸੰਸਾਰ ਨੂੰ ਪਰਮੇਸ਼ਰ ਵੱਲੋਂ ਇੱਕ ਮੈਗਾਫੋਨ ਚੇਤਾਵਨੀ ਹੈ ਪਰ ਜਵਾਬ ਕੀ ਹੈ? ਆਇਤ 20, ਬਾਕੀ ਮਨੁੱਖ ਜਾਤੀ ਜੋ ਇਹਨਾਂ ਵਿਵਸਥਾਵਾਂ ਰਾਹੀਂ ਨਹੀਂ ਮਾਰੇ ਗਏ ਸਨ ਨੇ ਆਪਣੇ ਹੱਥਾਂ ਦੇ ਕੰਮਾਂ ਤੋਂ ਪਛਤਾਵਾ ਨਹੀਂ ਕੀਤਾ, ਨਾ ਹੀ ਭੂਤਾਂ ਅਤੇ ਸੋਨੇ ਅਤੇ ਚਾਂਦੀ ਅਤੇ ਕਾਂਸੇ ਦੀਆਂ ਪੱਥਰ ਅਤੇ ਲੱਕੜ ਦੀਆਂ ਮੂਰਤੀਆਂ ਦੀ ਪੂਜਾ ਕਰਨੀ ਛੱਡੀ, ਜੋ ਦੇਖ ਸਕਦੇ ਜੋ ਨਾ ਹੀ ਦੇਖ ਸਕਦੇ, ਨਾ ਹੀ ਸੁਣ ਸਕਦੇ ਆ ਅਤੇ ਨਾ ਹੀ ਤੁਰ ਸਕਦੇ ਆ, ਅਤੇ ਨਾ ਹੀ ਉਹਨਾਂ ਦੇ ਆਪਣੇ ਕਤਲਾਂ ਜਾਂ ਆਪਣੇ ਜਾਦੂ ਟੂਣਿਆਂ ਜਾਂ ਆਪਣੀ ਜਿਨਸੀਆਂ ਨੈਤਿਕਤਾ ਦਾ ਜਾਂ ਆਪਣੀਆਂ ਚੋਰੀਆਂ ਤੋਂ ਪਛਤਾਵਾ ਉਹ ਨਹੀਂ ਕਰਦੇ। ਬਾਕੀ ਮਨੁੱਖ ਜਾਤੀ ਉਹ ਸਾਰੇ ਜਿਉਂਦੇ ਜਿਹੜੇ ਜਿਉਂਦੇ ਹਨ ਜੋ ਮਸੀਹ ਨੂੰ ਨਹੀਂ ਜਾਣਦੇ, ਜਿਨ੍ਹਾਂ ਤੋਂ ਪਰਮੇਸ਼ੁਰ ਦੁਆਰਾ ਮੋਹਰ ਨਹੀਂ ਲਗਾਈ ਗਈ, ਉਹਨਾਂ ਨੇ ਤੋਬਾ ਨਹੀਂ ਕੀਤੀ, ਜਿਹੜੀ ਜਲਵਾਯੂ ਤੋਬਾਹੀ ਤੋਂ ਤੋਬਾ ਨਹੀਂ ਕੀਤੀ, ਆਰਥਿਕ ਅਸਥਿਰਤਾ ਤੋਂ ਵੀ ਤੋਬਾ ਨਹੀਂ ਕੀਤੀ, ਵਿਸ਼ਵ ਵਿਆਪੀ ਮਹਾਂਮਾਰੀ ਨੇ ਤੋਂ ਤੋਬਾ ਨਹੀਂ ਕੀਤੀ, ਨਿੱਜੀ ਦਰਦ ਅਤੇ ਮੌਤ ਨਾਲ ਮੁਲਾਕਾਤਾਂ ਤੋਂ ਵੀ ਤੋਬਾ ਨਹੀਂ ਕੀਤੀ, ਦੁਨੀਆਂ ਆਪਣੀਆਂ ਸਾਰੀਆਂ ਝੂਠੀਆਂ ਮੂਰਤੀਆਂ ਦੀ ਪੂਜਾ ਕਰਦੀ ਰਹੀ, ਆਪਣੀ ਬੇਇਨਸਾਫ਼ੀ ਸ਼ੋਸ਼ਣ ਅਤੇ ਜਿਨਸੀ ਅਨੈਤਿਕਤਾ ਨੂੰ ਜਾਰੀ ਰੱਖਿਆ ਲੋਕਾਂ ਨੇ। ਸੋ ਚੇਤਾਵਨੀ ਦਿਨ ਬ ਦਿਨ ਜਿਹੜੀ ਉਹ ਵੱਜ ਰਹੀ ਆ, ਸਾਲ ਬਸਰ ਸਾਲ ਤੁਸੀਂ ਕੀ ਕਰ ਸਕਦੇ ਹੋ, ਕੀ ਤੁਸੀਂ ਮੇਰਾ ਕੀ ਤੁਸੀਂ ਤੋਬਾ ਕਰੋਗੇ ਅਤੇ ਪ੍ਰਭੂ ਯਿਸੂ ਵੱਲ ਮੁੜੋਗੇ। ਛੇ ਤੁਰੀਆਂ ਛੇ ਚੇਤਾਵਨੀਆਂ ਅਤੇ ਸੱਤਵਾਂ ਤੂਰੀ ਜਿਹੜੀ ਉਹ ਵੱਜਦੀ ਆ, ਜੋ ਉਦੋਂ ਤੱਕ ਕੋਈ ਸੰਸਾਰ ਨਹੀਂ ਬਚਦਾ। ਪਰਮੇਸ਼ੁਰ ਆਪਣੇ ਲੋਕਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਪਰਮੇਸ਼ੁਰ ਬਗਾਵਤ ਵਿੱਚ ਸੰਸਾਰ ਨੂੰ ਚੇਤਾਵਨੀ ਦਿੰਦਾ ਹੈ ਕਿ ਹੁਣ ਤੱਕ ਧਿਆਨ ਜਿਹੜੀ ਗੱਲ ਰੱਖਣ ਵਾਲੀ ਧਿਆਨ ਦੇ ਵਿੱਚ ਉਹ ਇਹ ਹੈ ਕਿ ਪਰਮੇਸ਼ੁਰ ਸਦਾ ਲਈ ਰਾਜ ਕਰਦਾ ਅਤੇ ਰਾਜ ਕਰਦਾ ਰਹੇਗਾ। ਅਸੀਂ ਛੋਟੀ ਪੋਥੀ ਅਤੇ ਦੋ ਗਵਾਹਾਂ ਬਾਰੇ ਅਧਿਆਇ 10 ਅਤੇ 11 ਦੀ 1-14 ਉੱਤੇ ਕਦਮ ਰੱਖਣ ਜਾ ਰਹੇ ਹਾਂ। ਅਸੀਂ ਵਾਪਸ ਆਵਾਂਗੇ ਅਤੇ ਅਗਲੀ ਵਾਰ ਉਹਨਾਂ ਨੂੰ ਸਹੀ ਢੰਗ ਨਾਲ ਦੇਖਾਂਗੇ, ਪਰ ਹੁਣ 11 ਬਾਪ ਦੇ 15 ਤੋਂ 19 ਵੱਲ ਮੁੜੋ। ਜਦੋਂ ਅਸੀਂ ਸੱਤਵੇਂ ਤੂਰੀ ਵੱਲ ਮੁੜਦੇ ਹਾਂ ਤਾਂ ਸੰਸਾਰ, ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਹ ਪੂਰਾ ਖਤਮ ਹੋ ਗਿਆ ਆ ਹੁਣ 15, ਤਾਂ ਤਦ ਸੱਤਵੇਂ ਦੂਤ ਨੇ ਆਪਣੀ ਤੂਰੀ ਵਜਾਈ ਅਤੇ ਆਕਾਸ਼ ਵਿੱਚ ਉੱਚੀ ਆਵਾਜ਼ ਆਈ, ਜਗਤ ਦਾ ਰਾਜ ਆ ਸਾਡੇ ਪ੍ਰਭੂ ਅਤੇ ਉਸਦੇ ਮਸੀਹ ਦਾ ਰਾਜ ਬਣ ਗਿਆ ਹੈ। ਸੋ ਜਗਤ ਦਾ ਰਾਜ ਸਾਡੇ ਪ੍ਰਭੂ ਅਤੇ ਉਸਦੇ ਮਸੀਹ ਦਾ ਰਾਜ ਬਣ ਗਿਆ ਹੈ ਅਤੇ ਉਹ ਯੁਗ ਯੁਗ ਰਾਜ ਕਰੇਗਾ। ਸੋ ਮਸੀਹ ਨੇ ਕਬਜ਼ਾ ਕਰ ਲਿਆ ਹੈ, ਸੰਸਾਰ ਦਾ ਰਾਜ ਸਾਡੇ ਪ੍ਰਭੂ ਦਾ ਰਾਜ ਬਣ ਗਿਆ ਹੈ ਅਤੇ ਜੇ ਉਸਦਾ ਮਸੀਹ ਹੈ ਉਹ ਸਦਾ ਲਈ ਵੀ ਰਾਜ ਕਰੇਗਾ। ਆਇਤ 16-24। ਬਜ਼ੁਰਗ ਪੂਜਾ ਦੀ ਅਗਵਾਈ ਕਰਦੇ ਹਨ, ਹੇ ਪ੍ਰਭੂ ਪਰਮੇਸ਼ੁਰ ਸਰਵਸ਼ਕਤੀਮਾਨ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਕੌਣ ਅਤੇ ਕੌਣ ਸੀ, ਕਿਉਂਕਿ ਕਿਸ ਕੌਣ ਅਤੇ ਕੌਣ ਸੀ ਕਿਉਂਕਿ ਜਿਸ ਕਿਉਂਕਿ ਤੁਸੀਂ ਆਪਣੀ ਮਹਾਨ ਸ਼ਕਤੀ ਲੈ ਲਈ ਹੈ ਅਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਕੀ ਤੁਸੀਂ ਆਇਤ 17 ਦੀ ਪਹਿਲੀ ਲਾਈਨ ਬਾਰੇ ਕੁਝ ਦੇਖਿਆ ਹੈ ਕਿ ਤੁਸੀਂ ਕੁਝ ਗਾਇਬ ਦੇਖਦੇ ਹੋ? ਆਮ ਤੌਰ 'ਤੇ ਫਾਰਮੂਲਾ ਕੌਣ ਹੈ ਅਤੇ ਕੌਣ ਸੀ ਅਤੇ ਕੌਣ ਆਉਣਾ ਹੈ, ਪਰ ਆਉਣ ਵਾਲਾ ਹੈ ਅਤੇ ਬਿੱਟ ਗਾਇਬ ਹੈ, ਕਿਉਂਕਿ ਉਹ ਇਸ ਬਿੰਦੂ ਤੱਕ ਆ ਗਿਆ ਹੈ, ਸੰਸਾਰ ਖਤਮ ਹੋ ਗਿਆ ਹੈ, ਤੋਬਾ ਕਰਨ ਦਾ ਮੌਕਾ ਚਲਾ ਗਿਆ, ਮਸੀਹ ਨੇ ਆ ਕੇ ਆਪਣਾ ਰਾਜ ਸ਼ੁਰੂ ਕਰ ਦਿੱਤਾ। ਗੀਤ ਜਾਰੀ ਹੈ, ਕੌਮਾਂ ਗੁੱਸੇ ਵਿੱਚ ਆ ਗਈਆਂ, ਪਰ ਤੇਰਾ ਕ੍ਰੋਧ ਆਇਆ ਅਤੇ ਮੁਰਦਿਆਂ ਦਾ ਨਿਆਂ ਕਰਨ ਦਾ ਸਮਾਂ ਅਤੇ ਤੁਹਾਡੇ ਸੇਵਕਾਂ ਨਬੀਆਂ ਅਤੇ ਸੰਤਾਂ ਨੂੰ ਇਨਾਮ ਦੇਣ ਲਈ ਅਤੇ ਜਿਹੜੇ ਧਰਮ ਤੇਰੇ ਨਾਮ ਤੋਂ ਡਰਦੇ ਹਨ ਦੋਵੇਂ ਛੋਟੇ ਅਤੇ ਵੱਡੇ ਅਤੇ ਧਰਤੀ ਦੇ ਵਿਨਾਸ਼ਕਾਰਾਂ ਨੂੰ ਤਬਾਹ ਕਰਨ ਲਈ। ਇਤਿਹਾਸ ਦੇ ਸਾਡੇ ਮੌਜੂਦਾ ਬਿੰਦੂ ਜੇ ਅਸੀਂ ਇਸ ਤੱਕ ਨਹੀਂ ਪਹੁੰਚੇ ਹਾਂ, ਕੌਮਾਂ ਅਤੇ ਅਜੇ ਵੀ ਗੁੱਸੇ ਵਿੱਚ ਹਨ। ਮਸੀਹ ਦੀ ਚੇਤਾਵਨੀ ਜਾਰੀ ਹੈ, ਪਰ ਇੱਕ ਦਿਨ ਉਸਦਾ ਕ੍ਰੋਧ ਆਵੇਗਾ ਅਤੇ ਇਹ ਅਤੇ ਇਹਦਾ ਸਮਾਂ ਜਿਹੜਾ ਪੂਰਾ ਹੋ ਜਾਏਗਾ, ਅੰਤ ਜਿਹੜਾ ਨਿਸ਼ਚਿਤ ਆ, ਪਰਮੇਸ਼ੁਰ ਸਦਾ ਲਈ ਰਾਜ ਕਰੇਗਾ। ਤੁਸੀਂ ਕੀ ਸੋਚਦੇ ਆ ਕਿ ਦਰਸ਼ਨ ਸੁਣ ਕੇ ਇਹਨਾਂ ਪਹਿਲੇ ਪਾਠਕਾਂ ਨੇ ਆਪਣੀ ਉਹਨਾਂ ਦੀਆਂ ਮੁਸ਼ਕਲਾਂ ਭਰੀਆਂ ਗਿੰਦੀਆਂ ਨੂੰ ਕਿਵੇਂ ਮਹਿਸੂਸ ਕੀਤਾ ਹੋਵੇਗਾ? ਮੈਨੂੰ ਲੱਗਦਾ ਕਿ ਉਹਨਾਂ ਨੂੰ ਮਜ਼ਬੂਤ ਉਤਸ਼ਾਹਿਤ ਯਾਦ ਦਿਵਾਇਆ ਜਾਵੇਗਾ ਕਿ ਉਹ ਕਿ ਸਭ ਕੁਛ ਜਿਹੜਾ ਆ ਕੰਟਰੋਲ ਦੇ ਵਿੱਚ ਆ, ਕੋਈ ਵੀ ਚੀਜ਼ ਕੰਟਰੋਲ ਤੋਂ ਬਾਹਰ ਨਹੀਂ ਆ, ਅਤੇ ਆਖਿਰਕਾਰ ਜੋ ਵੀ ਹੁੰਦਾ ਆ ਉਹ ਜਿੱਤ ਵਾਲੇ ਪਾਸੇ ਹੀ ਆ। ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਨੂੰ ਵੀ ਇਸ ਤਰ੍ਹਾਂ ਦੇਖਣਾ ਚਾਹੀਦਾ ਹੈ ਕਿ ਸੰਸਾਰ ਨੂੰ ਜਾਂ ਇਸ ਸੰਸਾਰ ਨੂੰ ਦੇਖਣਾ ਚਾਹੀਦਾ ਹੈ ਕਿ ਪੱਕਾ ਇਰਾਦਾ ਹੋਣਾ ਚਾਹੀਦਾ ਹੈ ਕਿ ਇਹ ਕੀ ਹੈ। ਇਸ ਨੂੰ ਬਾਈਬਲ ਵਿੱਚ ਦੇਖਣ ਲਈ ਉਹ ਕੀ ਹਨ ਲਈ, ਪਰਮੇਸ਼ਵਰ ਦੀਆਂ ਮਿਹਰਬਾਨੀਆਂ ਚੇਤਾਵਨੀਆਂ ਨੂੰ ਸਮਝਣ ਲਈ ਅਤੇ ਇੱਕ ਵਿਦਰੋਹੀ ਸੰਸਾਰ ਨੂੰ ਤੌਬਾ ਕਰਨ ਲਈ ਬੁਲਾਉਂਦੇ ਹਨ। ਨੌਵੀਂ ਅਤੇ ਵੀਹਵੀਂ ਆਇਤ, ਸਾਨੂੰ ਘਾਤਕਵਾਦ ਵੱਲ ਨਹੀਂ ਲਿਜਾਣਾ ਚਾਹੀਦਾ ਜਦੋਂ ਇਹ ਕਹਿੰਦਾ ਹੈ ਕਿ ਬਾਕੀ ਮਨੁੱਖ ਜਾਤੀ ਜੋ ਇਹਨਾਂ ਬਿਪਤਾਵਾਂ ਦੁਆਰਾ ਨਹੀਂ ਮਾਰੇ ਗਏ ਸਨ ਨੇ ਆਪਣੇ ਹੱਥਾਂ ਦੇ ਕੰਮਾਂ ਤੋਂ ਤੌਬਾ ਨਹੀਂ ਕੀਤੀ ਸੀ। ਮਤਲਬ ਇਹ ਨਹੀਂ ਜਾਣਾ ਚਾਹੀਦਾ ਕਿ ਇਸ ਇਹ ਕੀ ਇਹ ਸਭ ਕੁਝ ਬੇਕਾਰ ਆ, ਪਰ ਪੂਰੀ ਦੁਨੀਆ ਦੀਆਂ ਯਿਸੂ ਲਈ ਉਸਦੀ ਵਾਪਸੀ ਦੇ ਇਸ ਪਾਸੇ ਨਹੀਂ ਦਿੱਤੀ ਜਾਵੇਗੀ, ਪਰ ਤੁਹਾਡੇ ਅਤੇ ਮੇਰੇ ਵਰਗੇ ਵਿਅਕਤੀ ਹਨ ਜੋ ਹੋ ਰਹੇ ਹਨ ਅਤੇ ਬਚਾਏ ਜਾਣਗੇ। ਸਾਨੂੰ ਪੂਰੀ ਦਲੇਰੀ ਨਾਲ ਸੰਦੇਸ਼ ਸੁਣਾਉਂਦੇ ਰਹਿਣਾ ਚਾਹੀਦਾ ਆ ਜਾਂ ਸੁਣਾਉਣ ਦੀ ਲੋੜ ਆ, ਤਾਂ ਜੋ ਜਿਹੜੇ ਬਹੁਤ ਸਾਰੇ ਲੋਕ ਆ ਉਹ ਯਿਸੂ ਵੱਲ ਮੁੜਨ ਅਤੇ ਮੁਕਤੀ ਪ੍ਰਾਪਤ ਕਰਨ ਅਤੇ ਪਰਮੇਸ਼ਰ ਦੇ ਪਵਿੱਤਰ ਨਾਮ ਨੂੰ ਮਹਿਮਾ ਮਿਲੇ। ਆਮੀਨ।